ਦੁਆਲੇ ਇੱਕ ਰੌਣੀ ਬਣਾਈ। ਰੌਣੀ ਦਾ ਅਰਥ ਹੈ ਖਾਈ। ਇਹ ਮਰਿਆਦਾ ਸੀ, ਦੇਖੋ ਪੁਰਾਤਨ ਕਿਲੇ ਜਾ ਕੇ, ਇਹ ਬਹਾਦਰਗੜ੍ਹ ਦਾ ਕਿਲਾ ਆਪਣੇ ਨੇੜੇ ਹੀ ਹੈ, ਇਹਦੇ ਆਲੇ ਦੁਆਲੇ ਖਾਈ ਜੀ ਹੈ। ਖਾਈ ਕਿਉਂ ਬਣਾਉਂਦੇ? ਕੋਈ ਦੁਸ਼ਮਣ ਚੜ ਕੇ ਨਾ ਇਕਦਮ ਆ ਜਾਵੇ, ਵਿੱਚ ਪਾਣੀ ਛੱਡਦੇ ਹਨ, ਕੋਈ ਸੁਰੰਗ ਨਾ ਬਣ ਜਾਵੇ, ਕੋਈ ਪੌੜੀ ਲਾ ਕੇ ਚੜ ਕੇ ਨਾ ਆ ਜਾਵੇ। ਉੱਚੀਆਂ ਦੀਵਾਰਾਂ ਬਣਾਈਆਂ ਇਸ ਕਿਲੇ ਦੀਆਂ, ਨਾਮ ਕੀ ਰੱਖਿਆ ਰਾਮ ਰੌਣੀ ਦਾ ਕਿਲਾ। ਤੇ ਇਸ ਕਿਲੇ ਵਿਖੇ ਲਗਭਗ 500 ਸਿੰਘਾਂ ਨੇ ਆਪਣਾ ਡੇਰਾ ਕੀਤਾ। ਉਧਰ ਮੀਰ ਮੰਨੂ ਜਿਹੜਾ ਪਹਿਲਾਂ ਹੀ ਗੁਰੂ ਘਰ ਦਾ ਦੁਸ਼ਮਣ ਹੈ, ਤੇ ਉਹਨੇ ਅਦੀਨਾ ਬੇਗ ਦੇ ਹੇਠ ਆਪਣੀ ਫੌਜ ਭੇਜੀ ਵੀ ਜਾਓ, ਪਤਾ ਲੱਗਿਆ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਖਾਲਸੇ ਨੇ ਕਿਲਾ ਬਣਾਇਆ, ਜਾ ਕੇ ਸਾਰੇ ਖਾਲਸੇ ਪੰਥ ਨੂੰ ਮਾਰ ਦਵੋ, ਜਿਤਨੇ ਸਿੰਘ ਕਿਲੇ ਵਿਖੇ ਆਕੀ ਹੋ ਕੇ ਬੈਠੇ ਹਨ ਸਭ ਨੂੰ ਮਾਰ ਦਵੋ। ਅਦੀਨਾ ਬੇਗ ਫੌਜ ਲੈ ਕੇ ਆਇਆ ਤੇ ਕਿਲੇ ਦੇ ਸਾਹਮਣੇ ਆਪਣੇ ਮੋਰਚੇ ਗੱਡੇ ਇਸਨੇ। ਇਧਰ ਖਾਲਸਾ ਪੰਥ ਤਿਆਰ ਬਰ ਤਿਆਰ ਹੋਇਆ, ਸਿੰਘਾਂ ਨੇ ਆਖਿਆ ਖਾਲਸਾ ਜੀ ਉਹ ਹੁਣ ਇੱਥੋਂ ਦੌੜਨਾ ਨਹੀਂ ਕਿਸੇ ਨੇ, ਨਾ ਹੀ ਕਿਸੇ ਨੇ ਭੱਜਣਾ ਹੈ, ਇਹ ਯੋਧੇ ਦਾ ਕਾਰਜ ਹੈ, ਲੜਬੋ ਮਰਬੋ ਜੂਝਬੋ ਇਸ ਭਟਨ ਕੇ ਕਾਮ, ਇਹ ਯੋਧਿਆਂ ਦਾ ਕੰਮ ਹੈ ਲੜਨਾ ਮਰਨਾ ਜੂਝਣਾ, ਜਿਹੜਾ ਜੂਝੇਗਾ ਉਹੀ ਸੂਰਮਾ ਹੈ। ਇਸ ਤਰ੍ਹਾਂ ਸਿੰਘ ਤਿਆਰ ਬਰ ਤਿਆਰ, ਤੇ ਦੁਸ਼ਮਣ ਵੀ ਆਪਣੇ ਮੋਰਚੇ ਲਗਾ ਰਿਹਾ। ਇਕਦਮ ਭਾਣਾ ਵਰਤਿਆ ਕਿ ਜੱਸਾ ਸਿੰਘ ਜੀ ਤਰਖਾਣ, ਜਿਨ੍ਹਾਂ ਨੇ ਇੱਕ ਆਪਣੇ ਵੱਲੋਂ ਗਲਤੀ ਕੀਤੀ ਹੋਣੀ ਜਾਂ ਕਿਸੇ ਕਾਰਨ ਕੋਈ ਦੋਸ਼ ਲੱਗ ਗਿਆ ਸੀ, ਇਹ ਖਾਲਸੇ ਪੰਥ ਤੋਂ ਵੱਖਰੇ ਹੋ ਗਏ ਸਨ। ਕਿਉਂਕਿ ਖਾਲਸੇ ਦੀ ਮਰਿਆਦਾ ਹੈ ਕਿ ਜਿਹੜਾ ਬੇਟੀ ਨੂੰ ਮਾਰੇ ਉਹਨੂੰ ਤਨਖਾਹੀ ਆਖਦੇ ਹਨ, ਤੇ ਇਹਨੂੰ ਖਾਲਸੇ ਨੇ ਵੱਖਰਾ ਕਰਤਾ। ਇਹ ਜੱਸਾ ਸਿੰਘ ਜੀ ਹੈ ਤਾਂ ਸਿੰਘ ਸੂਰਮਾ, ਤੇ ਜਾ ਕੇ ਰਲ ਗਿਆ ਮੀਰ ਮੰਨੂ ਦੀ ਫੌਜ ਵਿਖੇ ਆਪਣੇ ਸਿੰਘ ਸੂਰਮਿਆਂ ਨਾਲ। ਪਰ ਇੱਕ ਆੜ ਵਿਖੇ ਸੀ ਕਿ ਜਦੋਂ ਮੌਕਾ ਬਣੇਗਾ ਆਪਣੇ ਭਰਾਵਾਂ ਨਾਲ, ਆਪਣੇ ਖਾਲਸੇ ਪੰਥ ਨਾਲ ਜਾ ਕੇ ਜ਼ਰੂਰ ਮਿਲਾਂਗਾ, ਹੁਣ ਸਮਾਂ ਆਇਆ। ਅਦੀਨਾ ਬੇਗ ਦੀ ਫੌਜ ਨਾਲ ਆਇਆ ਤੇ ਇੱਕ ਸਿੰਘ ਨੇ ਆਖਿਆ ਜੱਸਾ ਸਿੰਘ ਜੀ ਹੁਣ ਮੌਕਾ ਹੈ, ਜਾ ਕੇ ਮਿਲੀਏ ਆਪਣੇ ਭਰਾਵਾਂ ਨਾਲ, ਸਹਾਇਤਾ ਕਰੀਏ ਆਪਣੇ ਭਰਾਵਾਂ ਦੀ। ਤੇ ਅੰਦਰੋਂ ਆਵਾਜ਼ ਆਈ ਜੱਸਾ ਸਿਆਂ ਹੁਣੇ ਹੀ ਸਮਾਂ ਹੈ, ਹੁਣ ਵੇਲਾ ਹਟ ਗਿਆ ਪਰੇ, ਇਹ ਵੇਲਾ ਲੰਘ ਗਿਆ ਤੇ ਮੁੜ ਕੇ ਸਮਾਂ ਹੱਥ ਨਹੀਂ ਆਉਣਾ। ਜਦੋਂ ਖਾਲਸਾ ਪੰਥ ਸਾਰਾ ਤਿਆਰ ਬਰ ਤਿਆਰ ਹੈ, ਤੇ ਜੱਸਾ ਸਿੰਘ ਨੇ ਹੱਥ ਜੋੜ ਲਏ, ਖਾਲਸਾ ਜੀਓ ਮੈਂ ਕਿਹੜਾ ਚਾਹੁੰਦਾ ਹਾਂ ਕਿ ਖਾਲਸੇ ਤੋਂ ਦੂਰ ਹਟ ਜਾਵਾਂ, ਖਾਲਸਾ ਮੇਰਾ ਗੁਰੂ ਹੈ, ਖਾਲਸਾ ਮੇਰਾ ਮਾਂ ਪਿਓ ਹੈ, ਖਾਲਸਾ ਮੇਰਾ ਭਰਾ ਹੈ, ਸਭ ਕੁਛ ਮੇਰਾ ਖਾਲਸਾ ਪੰਥ ਹੀ ਹੈ। ਤੇ ਇੱਕਦਮ ਜੱਸਾ ਸਿੰਘ ਆਪਣੇ ਸੂਰਮੇ ਲੈ ਕੇ ਖਾਲਸੇ ਵੱਲ ਆਏ, ਆਪਣਾ ਹਿਸਾਬ ਕਿਤਾਬ ਕੀਤਾ ਅਦੀਨਾ ਬੇਗ ਨਾਲ। ਜਦੋਂ ਖਾਲਸੇ ਵੱਲ ਆਏ ਤੇ ਅਦੀਨਾ ਬੇਗ ਨੂੰ ਮੌਤ ਪੈ ਗਈ, ਮਾਨੋ ਇਹਦੇ ਸਿਰ ਤੇ ਪਾਣੀ ਸਵਾਰ ਹੋ ਗਿਆ। ਇਹਨਾਂ ਨੂੰ ਇਸ ਤਰ੍ਹਾਂ ਦੀ ਲੱਗੀ ਕਿ ਇੱਕ ਤਾਂ ਅਸੀਂ ਪਹਿਲਾਂ ਹੀ ਥੋੜੇ ਸੀ, ਦੂਜੇ ਸਾਡੇ ਬੰਦੇ ਇਹ ਜੱਸਾ ਸਿੰਘ ਵਰਗੇ, ਇਹ ਜਾ ਕੇ ਰਲ ਗਏ ਆਪਣੇ ਸਿੰਘ ਸੂਰਮਿਆਂ ਨਾਲ। ਤੇ ਉਧਰੋਂ ਬੁਲਾਵਾ ਆਇਆ ਮੀਰ ਮੰਨੂ ਦਾ ਕਿ ਤੁਸੀਂ ਛੇਤੀ ਲਾਹੌਰ ਆਓ, ਇਧਰ ਸ਼ਾਹ ਨਵਾਜ਼ ਨੇ ਆ ਕੇ ਹੱਲਾ ਕੀਤਾ ਹੈ, ਤੇ ਕਿਵੇਂ ਇਹ ਅਦੀਨਾ ਬੇਗ ਲਾਹੌਰ ਜਾ ਰਿਹਾ, ਤੇ ਖਾਲਸੇ ਨੇ ਉਹ ਕਿਲਾ ਮਲਿਆ ਰਾਮ ਰੌਣੀ ਦਾ ਕਿਲਾ, ਜਿਹਨੂੰ ਖਾਲਸਾ ਪੰਥ ਅੱਜ ਕੱਲ ਇਹ ਆਖਦਾ ਹੈ ਕਿ ਬੁੰਗਾ ਰਾਮ ਗੜੀਆ ਦਾ, ਇਹ ਰਾਮ ਗੜੀਆਂ ਦਾ ਕਿਲਾ ਇਹ ਪ੍ਰਸਿੱਧ ਹੈ ਪੂਰੇ ਸੰਸਾਰ ਵਿਖੇ, ਅੱਜ ਵੀ ਜਾ ਕੇ ਦਰਸ਼ਨ ਕਰ ਲਵੋ। ਜਿੱਥੇ ਲੰਗਰ ਹਾਲ ਹੈ ਸ੍ਰੀ ਦਰਬਾਰ ਸਾਹਿਬ ਜੀ ਦਾ, ਉਹਦੇ ਉਰਲੇ ਪਾਸੇ ਦੋ ਉੱਚੇ ਬੁੰਗੇ ਹਨ, ਤੇ ਉਹਨੂੰ ਆਖਦੇ ਖਾਲਸਾ ਪੰਥ ਰਾਮ ਗੜੀਆਂ ਦਾ ਬੁੰਗਾ। ਇਸ ਤਰ੍ਹਾਂ ਪਹਿਲਾਂ ਅਨੇਕਾਂ ਬੁੰਗੇ ਸਨ, ਸਭ ਢਾ ਦਿੱਤੇ ਗਏ ਸਮੇਂ ਦੇ ਹਿਸਾਬ ਕਿਤਾਬ ਨਾਲ, ਕਈਆਂ ਨੇ ਢਾਏ, ਕਈ ਆਪ ਢਹਿ ਗਏ। ਚਲੋ ਰਹੋ ਵਿਚਾਰ ਤੇ ਕਿਵੇਂ ਖਾਲਸੇ ਪੰਥ ਦਾ ਇਤਿਹਾਸ ਕਵੀ ਜੀ ਬਿਆਨ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਦੇ ਹੋਏ ਖਾਲਸੇ ਪੰਥ ਦਾ ਧਿਆਨ ਧਾਰਨ ਕਰੋ ਅਤੇ ਗੱਜ ਵੱਜ ਕੇ ਉਚਾਰਨ ਕਰੋ ਜੀ
ਸਤਨਾਮ
ਸਤਨਾਮ
ਗੁਰੂ ਸਾਹਿਬ ਜੀਓ ਦੋਹੇਰਾ ਕਿਚਕ ਸਿੰਘ ਸਾਥੀ ਹੋਏ ਸਿੱਖ ਕੌੜਾ ਮਲ ਜਾਣ।
ਇਹ ਕੌੜਾ ਮਲ ਖਾਲਸੇ ਪੰਥ ਦਾ ਹਿਮਾਇਤੀ ਹੈ ਤੇ ਇਹਨੇ ਸਲਾਹ ਕੀਤੀ ਮੀਰ ਮੰਨੂ ਨਾਲ ਕਿ ਮੀਰ ਮੰਨੂ ਜੀ ਸਾਡੇ ਉੱਤੇ ਇਕਦਮ ਸ਼ਾਹ ਨਿਵਾਜ ਚੜ੍ਹਾਈ ਕਰਕੇ ਆ ਗਏ, ਹੁਣ ਇਸ ਤਰ੍ਹਾਂ ਕਰੀਏ ਖਾਲਸੇ ਪੰਥ ਦੀ ਮਦਦ ਲਈਏ ਤੇ ਖਾਲਸਾ ਨਾ ਡਰਦਾ ਹੈ ਕਿਸੇ ਐਰ ਗੈਰ ਤੋਂ, ਇਹ ਤਾਂ ਹਰ ਵੇਲੇ ਮੜਨ ਨੂੰ ਤਿਆਰ ਰਹਿੰਦਾ ਹੈ। ਤੇ ਖਾਲਸੇ ਪੰਥ ਨਾਲ ਸਲਾਹ ਮਸ਼ਵਰਾ ਕੀਤਾ, ਕੁਝ ਜ਼ਗੀਰਾਂ ਵੰਡੀਆਂ, ਕੁਝ ਪਿੰਡਾਂ ਦਾ ਹਿਸਾਬ ਕੀਤਾ ਖਾਲਸੇ ਪੰਥ ਨਾਲ ਤੇ ਕੁਝ ਗੁਰੂ ਕੇ ਪਿਆਰੇ ਇਸ ਕੌੜਾ ਮਲ ਨਾਲ ਹੋ ਕੇ ਜੰਗ ਲਈ ਤਿਆਰ ਤਿਆਰ ਹੋਏ ਹਨ।
ਚੜਿਓ ਸ਼ਾਹ ਨਿਵਾਜ ਪਰ ਸਿੰਘਾਂ ਕੋ ਰੱਖ ਤਾਣ।
ਸਿੰਘਾਂ ਦਾ ਤਾਣ ਹੈ, ਸਿੰਘਾਂ ਦਾ ਬਲ ਹੈ, ਭਰੋਸਾ ਹੈ ਖਾਲਸੇ ਪੰਥ ਦਾ। ਇਹ ਕੌੜਾ ਮਲ ਸਿੰਘਾਂ ਦਾ ਤਾਣ ਲੈ ਕੇ ਬਲ ਲੈ ਕੇ ਸ਼ਾਹ ਨਿਵਾਜ ਉੱਤੇ ਚੜ੍ਹਾਈ ਕਰਨ ਨੂੰ ਤੁਰਿਆ ਹੈ।
ਜਹਾਂ ਖਾਲਸੋ ਦੀਵਾਨ ਸਜਾਵੇ,
ਜਿੱਥੇ ਖਾਲਸਾ ਪੰਥ ਸਵੇਰੇ ਅਤੇ ਸ਼ਾਮ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਗੁਰ ਸ਼ਬਦ ਦੀ ਵਿਚਾਰ ਅਤੇ ਸੰਧਿਆ ਵੇਲੇ ਰਹਿਰਾਜ ਸਾਹਿਬ ਜੀ ਦਾ ਪਾਠ ਆਰਤੀ ਦੀ ਚੌਂਕੀ ਹੁੰਦੀ ਹੈ, ਜਿੱਥੇ ਖਾਲਸੇ ਦਾ ਦੀਵਾਨ ਸਜਦਾ ਹੈ,
ਕੌੜਾ ਮਲ ਨਿਤ ਪ੍ਰਤੈ ਆਵੇ,
ਤੇ ਉੱਥੇ ਕੌੜਾ ਮਲ ਰੋਜ਼ ਆ ਕੇ ਕਦੀ ਸਵੇਰੇ ਆਉਂਦਾ ਕਦੀ ਸ਼ਾਮੀ ਆਉਂਦਾ, ਭਾਵ ਦੋ ਟਾਈਮ ਆ ਕੇ ਹਾਜ਼ਰੀ ਲਗਾਉਂਦਾ ਖਾਲਸੇ ਪੰਥ ਦੇ ਕੋਲ ਅਤੇ ਅਰਦਾਸ ਕਰਦਾ, ਖਾਲਸਾ ਜੀਓ ਦਾਸ ਦੀ ਗੁਸਤਾਖੀ ਮਾਫ ਕਰਨਾ ਅਤੇ ਹਾਜ਼ਰੀ ਪ੍ਰਵਾਨ ਕਰਨਾ।
ਸੁਣੇ ਅਰਦਾਸ
ਸ਼ਾਮ ਦੇ ਵੇਲੇ ਜਦੋਂ ਸੋਦਰ ਦੀ ਚੌਂਕੀ ਹੁੰਦੀ ਹੈ, ਰਹਿਰਾਜ ਸਾਹਿਬ ਜੀ ਦਾ ਪਾਠ ਸੁਣਦਾ ਹੈ ਅਤੇ ਅਰਦਾਸ ਵੀ ਸੁਣਦਾ ਹੈ।
ਨਿਤ ਰੋਜ਼ ਦੇ ਖਾਲਸੇ ਪੰਥ
ਤੇ ਨਿਤ ਰੋਜ਼ ਜਾ ਕੇ ਖਾਲਸੇ ਪੰਥ ਕੋਲ ਅਰਦਾਸ ਆਪ ਵੀ ਕਰਦਾ ਹੈ ਅਤੇ ਪਾਠ ਸੁਣਦਾ ਹੈ, ਅਰਦਾਸ ਵੀ ਸੁਣਦਾ ਹੈ।
ਲਿਆ ਗਿਆ ਪਾਤ ਸਿੰਘ ਬਹਿ
ਤੇ ਖਾਲਸੇ ਪੰਥ ਤੋਂ ਆਗਿਆ ਲੈ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਜਿਹੜਾ ਬੰਦਾ ਡਰਦਾ ਹੋਵੇ ਖਾਲਸੇ ਪੰਥ ਤੋਂ ਪਹਿਲਾਂ ਆਗਿਆ ਲੈਂਦਾ। ਆਗਿਆ ਕਿਉਂ ਲੈਂਦਾ? ਕਿ ਜਿਹੜਾ ਬੰਦਾ ਕੋਈ ਗਲਤੀ ਕਰੇ ਉਹ ਕਹਿੰਦਾ ਖਾਲਸਾ ਜੀ ਆਗਿਆ ਹੋਵੇ ਬਹਿ ਜਾਵਾਂ ਤੁਹਾਡੇ ਕੋਲ, ਮੈਂ ਹੈ ਤਾਂ ਪਾਪੀ ਹਾਂ ਗੁਸਤਾਖ ਕਰਨ ਵਾਲਾ, ਪਰ ਖਾਲਸੇ ਦੀ ਆਗਿਆ ਹੋਵੇ ਤੁਹਾਡੇ ਕੋਲ ਬਹਿ ਜਾਵਾਂ। ਇਸ ਤਰ੍ਹਾਂ ਆਗਿਆ ਲੈ ਕੇ ਖਾਲਸੇ ਪੰਥ ਤੋਂ ਇਹ ਕੌੜਾ ਮਲ ਰੋਜ਼ ਸ਼ਾਮ ਦੇ ਵੇਲੇ ਖਾਲਸੇ ਦੇ ਕੋਲ ਬਹਿੰਦਾ ਹੈ।
ਵਾਹਿਗੁਰੂ ਮੁਕਤੇ
ਜਦੋਂ ਵੀ ਆ ਕੇ ਬਹਿੰਦਾ ਹੈ ਇਹੀ ਫਤਿਹ ਗਜਾਉਂਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦਾ ਹੈ।
ਨਿਤ ਪ੍ਰਤ ਕੜਾ ਪ੍ਰਸ਼ਾਦ ਲੈ ਸਿੰਘ ਮਿਲੇ,
ਨਿਤ ਪ੍ਰਤ ਰੋਜ਼ ਕੜਾ ਪ੍ਰਸ਼ਾਦੀ ਦੇਗਾ ਲੈ ਕੇ ਦੇਗਾ ਕਰਵਾਉਂਦਾ, ਖਾਲਸਾ ਜੀ ਅੱਜ ਮੇਰੇ ਵੱਲੋਂ ਇਹ ਦੇਗਾ ਹੈ, ਸਾਰਾ ਖਾਲਸਾ ਪੰਥ ਛਕੋ, ਮੇਰੀ ਗਲਤੀ ਮਾਫ ਕਰਨਾ, ਮੇਰੀ ਗੁਸਤਾਖੀ ਮਾਫ ਕਰਨਾ।
ਨਿਹੰਗ ਰੁਪਈਏ ਪੰਚ ਦੇ ਭਿਲੇ,
ਜਿਹੜੇ ਨਿਹੰਗ ਸਿੰਘ ਭੁਜੰਗ ਸਿੰਘ ਤਿਆਰ ਬਰ ਤਿਆਰ ਗੁਰੂ ਕੇ ਪਿਆਰੇ ਇਹਨਾਂ ਸਿੰਘਾਂ ਨੂੰ ਅਰਦਾਸਾ ਕਰਵਾਉਂਦਾ ਹੈ 5 ਰੁਪਏ ਦਾ, ਕਦੀ ਵੱਧ ਦਾ ਅਰਦਾਸਾ ਕਰਾਉਂਦਾ, ਕਿਉਂ ਇਹ ਵੀ ਦੱਸਦੇ ਹਨ ਕਵੀ ਜੀ।
5 ਰੁਪਈਏ ਤਨਖਾਹ ਲਗਾਵੇ ਤੇ ਧੋ ਕੇ ਪੀਣੋ ਮਾਫ ਕਰਾਵੇ।
ਤਨਖਾਹ ਕਿਉਂ ਲਵਾਉਂਦਾ? ਕਵੀ ਜੀ ਬਿਆਨ ਕਰਦੇ ਖਾਲਸਾ ਜੀ ਸੁਣੋ, ਇਹ ਹੁੱਕਾ ਪੀਂਦਾ ਸੀ, ਹੈ ਤਾਂ ਗੁਰੂ ਖਾਲਸੇ ਪੰਥ ਦਾ ਹਿਮਾਇਤੀ, ਉੱਪਰ ਕਈ ਗਲਤੀਆਂ ਬੰਦਾ ਕਰਦਾ ਕਰਦਾ ਛੱਡਦਾ ਵੀ ਨਹੀਂ। ਗਲਤੀਆਂ ਤੋ ਕਰਦਾ ਪਰਾ ਲਬਧ ਕਰਕੇ ਗਲਤੀ ਹੋ ਹੀ ਜਾਂਦੀ ਹੈ। ਬੰਦਾ ਚਾਹੁੰਦਾ ਗਲਤੀ ਨਾ ਕਰਾਂ ਪਰ ਕਰਮ ਇਸ ਤਰ੍ਹਾਂ ਦੇ ਉਹ ਗਲਤੀ ਕਰਵਾ ਹੀ ਦਿੰਦੇ ਆ, ਪਰ ਅੰਦਰ ਉਹਦੀ ਪਛਤਾਪ ਤੇ ਹੈ। ਇਹ ਪਛਤਾਪ ਕਰਦਾ ਖਾਲਸੇ ਪੰਥ ਕੋਲਾ ਖਾਲਸਾ ਜੀਓ ਦਾਸ ਦੀ ਇਹ ਰਾਸ ਹੈ, ਇਹ ਖਾਲਸਾ ਪੰਥ ਮੇਰੀ ਇਹ ਗੁਸਤਾਖੀ ਮਾਫ ਕਰ ਦੇਵੇ, ਮੈਂ ਹੁੱਕਾ ਆਦਿਕ ਦਾ ਇਹ ਸੇਵਨ ਕਰਦਾ ਹਾਂ, ਇਸ ਕਰਕੇ ਮੇਰੀ ਅਰਦਾਸ ਕਰੋ ਕਿ ਮੇਰਾ ਇਹ ਰੋਗ ਛੁੱਟ ਜਾਵੇ, ਮੈਂ ਇਸ ਪਾਪ ਤੋਂ ਮੁਕਤ ਹੋ ਜਾਵਾਂ।
ਕਹੇ ਸਿੰਘਨ ਹਨ ਗੁਰੂ ਕੀ ਆਤ,
ਸਿੰਘਾਂ ਨੂੰ ਆਖਦਾ ਖਾਲਸਾ ਜੀਓ ਸਾਨੂੰ ਸਤਿਗੁਰ ਦੀ ਆਸ ਹੈ। ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਸ਼ਬਦ ਦੀ ਆਸ, ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਆਸਰਾ ਹੈ, ਅਸੀਂ ਗੁਰਬਾਣੀ ਦੇ ਆਸਰੇ ਰਹਿ ਕੇ ਮਿਲ ਕੇ ਰਹਿੰਦੇ ਹਾਂ।
ਪੜ ਲਿਆ
ਖਾਲਸਾ ਜੀ, ਅਸੀਂ ਤੁਹਾਡੇ ਆਸਰੇ, ਗੁਰੂ ਖਾਲਸੇ ਦੇ ਆਸਰੇ। ਉਹ ਸ਼ਾਹ ਨਿਵਾਜ ਕੀ ਹੈ, ਵੱਡੇ ਵੱਡੇ ਜਕਰੀਆਂ ਖਾਂ ਵਰਗੇ ਖਾਲਸੇ ਨੇ ਛੱਡੇ ਨਹੀਂ, ਇਹ ਤਾਂ ਕਿਸ ਖੇਤ ਦੀ ਮੂਲੀ ਹੈ। ਚਲੋ ਮੇਰੇ ਨਾਲ ਚਲੋ, ਇਹ ਸ਼ਾਹ ਜਨਾਜ ਫੜ ਕੇ ਮਾਰੀਏ।
ਸਭ ਖਾਲਸੇ ਬਚਨ ਪਲਟਾਇਆ, ਹਮ ਚਾ ਤੁਸ ਮਾਰ ਗਵਾਇਆ।
ਤਾਂ ਖਾਲਸੇ ਨੇ ਆਖਿਆ ਕੌੜਾ ਮਲ ਜੀ, ਤੁਸੀਂ ਫੜਨਾ ਚਾਹੁੰਦੇ ਹੋ ਸੀ ਉਹਨੂੰ? ਨਹੀਂ, ਅਸੀਂ ਫੜਾਂਗੇ ਨਹੀਂ। ਖਾਲਸਾ ਕਿਸੇ ਨੂੰ ਝਟਕਾਉਂਦਾ ਹੈ, ਐਵੇਂ ਫੜਦਾ ਨਹੀਂ, ਫੜ ਕੇ ਫਿਰ ਛੱਡ ਦੇਣਾ, ਇਹ ਅੱਜ ਕੱਲ ਦੇ ਲੋਕਾਂ ਦਾ ਕੰਮ ਹੈ। ਖਾਲਸੇ ਦਾ ਕੰਮ ਹੈ ਜਿਹੜਾ ਅੜਿਆ ਸੋ ਝੜਿਆ, ਜਿਹੜਾ ਸ਼ਰਨ ਪੈ ਗਿਆ ਸੋ ਤਰ ਗਿਆ। ਉਹਨੇ ਸ਼ਰਨ ਪੈਣਾ ਨਹੀਂ, ਅਸਾਂ ਨੇ ਉਹਨੂੰ ਤਾਰਨਾ ਨਹੀਂ। ਉਹ ਅੜੇਗਾ ਜ਼ਰੂਰ, ਤੇ ਖਾਲਸੇ ਬੰਦੇ ਜਿਹੜਾ ਅੱਗੇ ਅੜੇਗਾ ਸੋ ਜ਼ਰੂਰ ਝੜੇਗਾ, ਇਸ ਕਰਕੇ ਅਸੀਂ ਇਹਨੂੰ ਫੜਾਂਗੇ ਨਹੀਂ। ਉਹਦਾ ਬਚਨ ਪਲਟਾ ਰਹੇ ਹਨ ਕੌੜਾ ਮਲ ਦਾ ਖਾਲਸਾ ਪੰਥ, ਕਿ ਖਾਲਸਾ ਜੀਓ ਅਸੀਂ ਉਸ ਤੋਂ ਦੂਰ ਹੀ ਰਹਾਂਗੇ।
ਉਸ ਮਰਵਾਏ ਸਿੰਘ ਅਸੇਕ,
ਉਸ ਸ਼ਾਹ ਨਿਵਾਜ ਨੇ ਅਨੇਕਾਂ ਗੁਰੂ ਕੇ ਪਿਆਰੇ ਮਰਵਾਏ, ਅਨੇਕਾਂ ਸਿੰਘ ਸੂਰਮੇ ਮਰਵਾਏ ਹਨ।
ਹਮ ਕਬ ਛੋੜੇ ਉਸ ਕੋ ਦੇਖ,
ਅਸੀਂ ਛੱਡ ਦੇਵਾਂਗੇ ਉਹਨੂੰ? ਕਦੀ ਨਹੀਂ। ਸਾਡੇ ਸਾਹਮਣੇ ਤਾਂ ਆਵੇ, ਇੱਕ ਵਾਰੀ ਸਾਹਮਣੇ ਆਵੇ ਕੱਚਾ ਖਾ ਜਾਵਾਂਗੇ ਉਹਨੂੰ। ਖਾਲਸਾ ਕੱਚੇ ਖਾਣ ਦਾ ਭਾਵ ਝਾੜ ਦੇਵਾਂਗੇ। ਸਾਹਮਣੇ ਆ ਗਿਆ ਜਿਹੜੇ ਖਾਲਸੇ ਪੰਥ ਜਿਨ੍ਹਾਂ ਨੇ ਅਨੇਕਾਂ ਸਿੰਘ ਮਰਵਾਏ, ਅਨੇਕਾਂ ਗੁਰੂ ਕੇ ਪਿਆਰਿਆਂ ਨੂੰ ਸ਼ਹੀਦ ਕਰਵਾਇਆ, ਐਸਾ ਜ਼ਕਰੀਆ ਖਾਂ ਤੇ ਉਹਦੀ ਇਹ ਅੰਸ ਬੰਸ ਹੈ।
ਦੋਹੇਰਾ ਔਰ ਤੁਰਕਾਨੀ ਫੌਜ ਸਾਥ ਖਾਨੂ ਸਕੋ ਪਰਾਏ,
ਔਰ ਤੁਰਕਾਨੀ ਫੌਜ ਸਾਥ ਖਾਨੂ ਦਾ ਸ਼ੱਕਾ ਭਰਾ, ਤੇ ਸੱਕਾ ਭਰਾ ਹੋਰ ਜਿਹੜੀ ਤੁਰਕਾਨੀ ਫੌਜ ਜੋ ਮੀਰ ਮਲ ਨੇ ਭੇਜੀ ਹੈ, ਮੀਰ ਮਨੂ ਨੇ ਭੇਜੀ ਹੈ।
ਅੱਗੇ ਫੜੇ ਤੇ ਸੂ ਕਰਿਓ ਸ਼ਾਹ ਨਿਵਾਜੈ ਵਾਏ,
ਸਾਰੀ ਫੌਜ ਨੂੰ ਮੀਰ ਮਨੂ ਨੇ ਆਖਿਆ ਚਲੋ ਸਾਰੇ ਅੱਗੇ ਤੁਰੋ, ਸਾਰੇ ਖਾਲਸੇ ਪੰਥ ਦੇ ਨਾਲ ਤੁਰੋ, ਕੌੜਾ ਮਲ ਨਾਲ ਤੁਰੋ, ਤੇ ਜਿਹੜਾ ਸ਼ਾਹ ਨਿਵਾਜ ਚੜ ਕੇ ਆ ਰਿਹਾ ਉਹਨੂੰ ਸਭ ਨੂੰ ਮਾਰੋ।
ਸ਼ਾਹ ਨਿਵਾਜ ਜਬ ਸੂਬੇ ਥੋ,
ਜਦੋਂ ਇਹ ਸ਼ਾਹ ਨਿਵਾਜ ਸੂਬਾ ਸੀ ਲਾਹੌਰ ਦਾ ਭਾਵ, ਜ਼ਕਰੀਆ ਖਾਂ ਦੇ ਨਾਲ ਰਹਿੰਦਾ ਸੀ।
ਲੂਟੇ ਕਟੇ ਸਭ ਉਨ ਕੋਇਓ,
ਤੇ ਉਸ ਨੇ ਅਨੇਕਾਂ ਖਾਲਸੇ ਨੂੰ ਮਰਵਾਇਆ, ਅਨੇਕਾਂ ਤਰ੍ਹਾਂ ਲੁੱਟਿਆ ਹੈ, ਅੱਜ ਖਾਲਸਾ ਪੰਥ ਉਹਨੂੰ ਲੁੱਟਣ ਜਾ ਰਿਹਾ ਹੈ।
ਸੋ ਮੀਰ ਮਨੂ ਨੇ ਦੀਏ ਚੜਾਏ,
ਜਿਹੜੇ ਜਿਹੜੇ ਸ਼ਾਹ ਨਿਵਾਜ ਅਤੇ ਜ਼ਕਰੀਆ ਖਾਨ ਨੇ ਲੁੱਟੇ ਸਨ, ਕਈਆਂ ਨੂੰ ਮਾਰਿਆ ਸੀ, ਉਹਨਾਂ ਸਭ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਸਭ ਨੂੰ ਮੀਰ ਮਨੂ ਨੇ ਚੜਾਇਆ, ਚਲੋ ਭਾਈ ਸਾਰੇ ਅੱਗੇ ਤੁਰੋ।
ਕੌੜਾ ਮਲ ਕੈ ਸਾਥ ਮਿਲਾਏ,
ਸਭ ਨੂੰ ਕੌੜਾ ਮਲ ਦੇ ਨਾਲ ਤੋਰਿਆ ਹੈ।
ਦੋਏਰਾ ਜੰਗ ਪਯੋ ਦੋ ਤਲਬ ਦੋ ਫਤਿਹ ਤਕਾਏ,
ਦੋਵੇਂ ਪਾਸੇ ਫੌਜਾਂ ਹੀ ਫੌਜਾਂ, ਇਧਰ ਸ਼ਾਹ ਨਿਵਾਜ ਤੇ ਇਧਰ ਕੌੜਾ ਮਲ, ਖਾਲਸਾ ਪੰਥ ਗੁਰੂ ਕੇ ਸਿੰਘ ਸੂਰਮੇ ਦੋਵਾਂ ਪਾਸੇ ਇਹ ਫੌਜਾਂ ਤਿਆਰ ਬਰ ਤਿਆਰ ਹੋਈਆਂ ਹਨ।
ਕਿਆ ਨਿਵਾਜ ਕੋਰਾ ਮਲ ਪਏ ਦੋਨੋਂ ਸਨ ਹੁਕੇ ਆਏ,
ਆਮਣੇ ਸਾਹਮਣੇ ਹੋਏ ਇੱਕ ਪਾਸੇ ਸ਼ਾਹ ਨਿਵਾਜ ਤੇ ਦੂਜੇ ਪਾਸੇ ਕੌੜਾ ਮਲ, ਜਦੋਂ ਆਮੋ ਸਾਹਮਣੇ ਹੋਏ ਹਨ।
ਤੁਰਕ ਤੁਰਕ ਰਲ ਮਿਲ ਟਲ ਗਏ, ਕੌੜੇ ਹਿੰਦੂ ਤੁੜਾਵਤ ਚਏ।
ਜਿਹੜੇ ਜਿਹੜੇ ਮੀਰ ਮੰਨੂ ਨੇ ਬੰਦੇ ਭੇਜੇ ਸਨ, ਤੁਰਕ ਭੇਜੇ ਸਨ, ਜਿਹੜੇ ਕੱਟੜ ਮੁਸਲਮਾਨ ਸਨ, ਸੋਚਣ ਲੱਗੇ ਅਸੀਂ ਕਿਉਂ ਮਰੀਏ, ਇਹ ਤਾਂ ਕੌੜਾ ਮਲ ਪਹਿਲਾਂ ਹੀ ਹਿੰਦੂ ਹੈ, ਖਾਲਸੇ ਪੰਥ ਦਾ ਹਿਮਾਇਤੀ ਹੈ, ਤੇ ਸ਼ਾਹ ਨਿਵਾਜ ਇਹ ਤੁਰਕ ਹੈ, ਸਾਡਾ ਭਰਾ ਹੈ, ਅਸੀਂ ਇਹਨੂੰ ਕਿਉਂ ਮਾਰੀਏ, ਇਹਨੂੰ ਕਿਉਂ ਮਾਰ ਕੇ ਆਪਣੇ ਜਾਨ ਨੂੰ ਗਵਾਈਏ, ਇਹ ਤਾਂ ਸਾਡਾ ਭਰਾ ਹੀ ਲੱਗਦਾ ਹੈ। ਇਸ ਤਰ੍ਹਾਂ ਇਹਨਾਂ ਤੁਰਕਾਂ ਨੇ ਸੋਚਿਆ ਕਿ ਇਹ ਵੀ ਤੁਰਕ ਹੈ, ਅਸੀਂ ਇਹਨੂੰ ਨਹੀਂ ਮਾਰਾਂਗੇ।
ਸਭ ਕੌੜਾ ਮਲ ਕਰ ਗੁਰ ਆਦ ਸਿੰਘ ਖੜਾਏ ਆਪਣੇ ਪਾਰ।
ਜਦੋਂ ਤੁਰਕਾਂ ਨੇ ਇਸ ਤਰ੍ਹਾਂ ਕੀਤਾ, ਕੌੜੇ ਮਲ ਦੀ ਫੌਜ ਨੇ ਇਸ ਤਰ੍ਹਾਂ ਕੀਤਾ, ਤੇ ਕੌੜੇ ਮਲ ਨੇ ਇੱਕ ਆਸ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ, ਤੇ ਖਾਲਸਾ ਪੰਥ ਹੀ ਹੈ, ਜਦੋਂ ਔਖੇ ਵੇਲੇ ਕੰਮ ਆਵੇ ਉਦੋਂ ਖਾਲਸਾ ਪੰਥ ਹੀ ਹੈ। ਤੇ ਇਸ ਕੌੜਾ ਮਲ ਨੇ ਅਰਦਾਸ ਕੀਤੀ, ਖਾਲਸਾ ਜੀ ਉਹ ਹੁਣ ਤੁਸੀਂ ਮੇਰੇ ਰਾਖੇ ਹੋ, ਇਹ ਮੇਰੇ ਬੰਦੇ ਮੇਰਾ ਸਾਥ ਛੱਡ ਕੇ ਭੱਜ ਗਏ, ਹੁਣ ਤੁਸੀਂ ਮੇਰੇ ਰਾਖੇ ਹੋ, ਧੰਨ ਗੁਰੂ ਨਾਨਕ ਮਹਾਰਾਜ ਮੇਰੀ ਆਸ ਪੂਰੀ ਕਰਨਗੇ।
ਨਿਵਾਜ ਨੇ ਕੀ ਹਜ਼ੂਰ,
ਤਾਂ ਫਿਰ ਸ਼ਾਹ ਨਿਵਾਜ ਨੇ ਜ਼ੋਰਦਾਰ ਹੱਲਾ ਕੀਤਾ ਹੈ।
ਸਹੋ ਕੌੜਾ ਮਲ ਘੋੜੋ ਤੋਰ,
ਇਧਰ ਕੌੜਾ ਮਲ ਵੀ ਤਿਆਰ ਪਰ ਤਿਆਰ ਹੋਇਆ, ਤੇ ਉਹਨੇ ਆਖਿਆ ਸ਼ਾਹ ਨਿਵਾਜ ਨੇ ਆਖਿਆ ਕੌੜਾ ਮਲ ਸਾਹਮਣੇ ਹੋ, ਤੇ ਜਦੋਂ ਆਮੋ ਸਾਹਮਣੇ ਹੋਏ ਹਨ।
ਅਬ ਹੈ ਖਾਲਸੇ ਜੀ ਕੋ ਵੇਲਾ,
ਇਧਰ ਕੌੜਾ ਮਲ ਆਖਣ ਲਗਾ ਕਿ ਖਾਲਸਾ ਜੀ ਹੁਣ ਵੇਲਾ ਹੈ, ਕਿ ਸ਼ਾਹ ਨਿਵਾਜ ਆਪਣੀ ਫੌਜਾਂ ਲੈ ਕੇ ਆਇਆ, ਜਦੋਂ ਔਖੇ ਵੇਲੇ ਕੋਈ ਭੀੜ ਪਵੇ ਉਦੋਂ ਖਾਲਸਾ ਪੰਥ ਹੀ ਸਹਾਈ ਬਣਦਾ ਹੈ।
ਕਰ ਆਇਓ ਹਮ ਪਰ ਰਹਿਲਾ,
ਸਾਡੇ ਉੱਤੇ ਹੱਲਾ ਕਰਕੇ ਆਇਆ ਸ਼ਾਹ ਨਿਵਾਜ, ਸਾਡੇ ਆਪਣੇ ਬੰਦੇ ਗਦਾਰ ਬਣ ਗਏ, ਸਾਡੇ ਆਪਣੇ ਬੰਦੇ ਸਾਡਾ ਸਾਥ ਛੱਡ ਗਏ ਹਨ, ਹੁਣ ਖਾਲਸਾ ਪੰਥ ਹੀ ਮੇਰਾ ਸਹਾਈ ਹੈ।
ਸਿੰਘਨ ਕਯੋ ਕਚ ਗਮ ਕਰ ਨਾਈ,
ਸਿੰਘ ਕਹਿਣ ਲੱਗੇ ਕੌੜਾ ਮਲ ਫਿਕਰ ਨਾ ਕਰ, ਸਾਨੂੰ ਕਾਹਦਾ ਡਰ ਹੈ, ਅਸੀਂ ਤਾਂ ਪਹਿਲੇ ਹੀ ਤਿਆਰ ਬਰ ਤਿਆਰ ਹਾਂ, ਖਾਲਸਾ ਨਾ ਲੜਨ ਤੋਂ ਹਟਦਾ ਹੈ ਨਾ ਮਰਨ ਤੋਂ ਹਟਦਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ, ਇਹ ਬਚਨ ਹੈ ਗੁਰਬਾਣੀ ਦਾ। ਇਸ ਕਰਕੇ ਖਾਲਸਾ ਪੰਥ ਤਿਆਰ ਬਰ ਤਿਆਰ ਹੈ, ਨਾ ਲੜਦਾ ਹੈ, ਤੇ ਜਦੋਂ ਲੜਦਾ ਹੈ ਉਦੋਂ ਪੈਰ ਪਿੱਛੇ ਨਹੀਂ ਕਰਦਾ, ਪੈਰ ਅੱਗੇ ਕਰਕੇ ਤੁਰਦਾ ਹੈ, ਇਹ ਖਾਲਸੇ ਦਾ ਪ੍ਰਣ ਹੈ।
ਨਜ਼ਦੀਕ ਆਵੇ ਹਮ ਦੇ ਬਤਾਏ,
ਨੇੜੇ ਤਾਂ ਆਵੇ ਇਹ ਸ਼ਾਹ ਨਿਵਾਜ, ਦੱਸਾਂਗੇ ਇਹਨੂੰ ਵੀ ਕਿੰਨੇ ਵੀਹਾਂ ਦਾ ਸੋ ਹੁੰਦਾ, ਸਾਡੇ ਸਾਹਮਣੇ ਆਵੇ ਸ਼ਾਹ ਨਿਵਾਜ, ਦੱਸਾਂਗੇ ਵੀ ਨਾਨੀ ਯਾਦ ਕਰਾਵਾਂਗੇ ਵੀ ਸ਼ਾਹ ਨਿਵਾਜ ਤੇਰੀ ਮਾਂ ਕੌਣ ਸੀ, ਤੇਰਾ ਨਾਨਾ ਕੌਣ ਸੀ, ਇਹ ਯਾਦ ਕਰਾਵਾਂਗੇ।
ਨਜ਼ਦੀਕ ਆਵੇ ਹਮ ਨਹੀਂ ਬਤਾਏ,
ਨੇੜੇ ਤਾਂ ਆਵੇ ਦੱਸਾਂਗੇ ਇਹਨੂੰ ਵੀ ਅਸੀਂ ਕੌਣ ਆ, ਅਸੀਂ ਖਾਲਸਾ ਪੰਥ ਕੌਣ ਆ, ਅਸਾਰੇ ਹਾਬੇ ਹਯਾਤ ਛੁਕਿਆ ਹੈ, ਆਬੇ ਹਯਾਤ ਦਾ ਮਤਲਬ ਹੈ ਖੰਡੇ ਦਾ ਅੰਮ੍ਰਿਤ, ਉਹ ਛੱਕ ਕੇ ਅਸੀਂ ਭਾਵੇਂ ਪਹਿਲਾਂ ਕਾਇਰ ਸੀ, ਅੱਜ ਅਸੀਂ ਸੂਰਮੇ ਹੋ ਗਏ ਆ, ਅੱਜ ਅਸੀਂ ਸ਼ੇਰ ਬਣ ਕੇ ਦੱਸਾਂਗੇ ਇਹਨੂੰ ਸ਼ਾਹ ਨਿਵਾਜ ਨੂੰ ਵੀ ਅਸੀਂ ਕੌਣ ਆ, ਅਸੀਂ ਕਿਹਦੇ ਪੁੱਤਰ ਹਾਂ, ਅਸੀਂ ਖਾਲਸਾ ਪੰਥ ਕੋਈ ਐਵੇਂ ਨਹੀਂ, ਦੋਵੇਂ ਹੱਥ ਜਦੋਂ ਕਰਾਂਗੇ ਫਿਰ ਦੱਸਾਂਗੇ ਇਹਨੂੰ।
ਹਮ ਦੇ ਬਤਾਈ ਹਮ ਆਗੇ ਉਹ ਖਲੇ ਤਿਆਰ, ਲਿਵੇਂਗੇ ਉਸ ਤੁਰ ਤੈ ਮਾਰ,
ਦੱਸਾਂਗੇ ਇਹਨੂੰ, ਅਸੀਂ ਪਹਿਲਾਂ ਹੀ ਤਿਆਰ ਪਰ ਤਿਆਰ ਆ, ਸਾਹਮਣੇ ਤਾਂ ਸਾਡੇ ਆਵੇ ਅੱਗੇ ਤਾਂ ਆਵੇ, ਅਸੀਂ ਤੁਰਤ ਫੁਰਤ ਉਸ ਨੂੰ ਮਾਰ ਲਵਾਂਗੇ।
ਤੋਲੋ ਆਏ ਨਿਵਾਜੇ ਕਯੋ ਕੌੜੇ ਨਿਮਕ ਹਰਾਮ,
ਸ਼ਾਹ ਨਿਵਾਜ ਸਾਹਮਣੇ ਆਇਆ ਕੌੜਾ ਮਲ ਦੇ, ਤੇ ਕਹਿਣ ਲਗਾ ਕੌੜਾ ਮਲ ਤੂੰ ਨਮਕ ਹਰਾਮ ਬਣ ਗਏ, ਨਮਕ ਖਾ ਕੇ ਸਾਡੀ ਹਰਾਮੀ ਕਰ ਰਹੇ, ਤੂੰ ਸਾਡਾ ਨਮਕ ਖਾਇਆ ਸੀ, ਅੱਜ ਸਾਡੇ ਵੱਲੋਂ ਤੂੰ ਲੜਨ ਆਇਆ ਸਾਡੇ ਨਾਲ, ਤੂੰ ਨਮਕ ਹਰਾਮੀ ਹੈ। ਜਦੋਂ ਇਸ ਤਰ੍ਹਾਂ ਬਚਨ ਕੀਤਾ, ਸਾਜ ਨਿਵਾਜ ਨੇ ਇਸ ਕੌੜਾ ਮਲ ਨੂੰ,
ਅਖੈ ਤੂੰ ਸ਼ਸਤਰ ਸੰਭਾਲ ਤੂੰ, ਅਖੈ ਤੂੰ ਤੁਰਕ ਸਲਾਮ,
ਤੂੰ ਸ਼ਸਤਰ ਸੰਭਾਲ, ਤਿਆਰ ਪਰ ਤਿਆਰ ਹੋ, ਆਪਣਾ ਘੋੜਾ ਅੱਗੇ ਕਰ, ਜਾਂ ਫਿਰ ਸਾਨੂੰ ਸਲਾਮ ਕਰ। ਸਲਾਮ ਕਰਦਾ ਭਾਵ ਸਾਡੀ ਈਨ ਮੰਨ, ਦੋਵਾਂ ਚੋਂ ਇੱਕ ਕੰਮ ਕਰ, ਜਾਂ ਸਾਡੀ ਈਨ ਮੰਨ ਕੇ ਤੋਂ ਤੁਰ ਜਾ, ਜਾਂ ਸ਼ਸਤਰ ਸੰਭਾਲ ਤੇ ਮਰਨ ਨੂੰ ਤਿਆਰ ਪਰ ਤਿਆਰ ਹੋ ਜਾ।
ਸਭ ਕੋੜਾ ਮਲ ਸਿੰਘਨ ਕਯੋ, ਬੋਲਤ ਸ਼ਾਹ ਨਿਵਾਜੈ ਆਇਓ।
ਤਾਂ ਕੌੜੇ ਮਲ ਨੇ ਸਿੰਘਾਂ ਨੂੰ ਆਖਿਆ, ਖਾਲਸਾ ਜੀ ਦੇਖੋ, ਇਹ ਸ਼ਾਹ ਨਿਵਾਜ ਕੀ ਬੋਲਦਾ ਹੈ, ਮੈਂ ਤੁਹਾਡਾ ਹੀ ਮੈਤੀ ਹਾਂ, ਤੁਹਾਡਾ ਦੁਸ਼ਮਣ ਨਹੀਂ, ਇਹ ਸਾਨੂੰ ਨਮਕ ਹਰਾਮੀ ਆਖਦਾ ਹੈ, ਤੁਸੀਂ ਆਪੇ ਸੁਣ ਲਵੋ।
ਸਿੰਘਨ ਦੀਨੀ ਛਲਕ ਚਲਾਏ, ਲਗੀ ਕਲੇਜੇ ਨਿਵਾਜੇ ਚਾਏ।
ਇਕਦਮ ਗੁਰੂ ਕੇ ਪਿਆਰਿਆਂ ਨੇ ਆਪਣੀ ਬੰਦੂਕਾਂ ਚ ਜਦੋਂ ਠਾਂ ਠਾਂ ਕਰਦੀਆਂ ਗੋਲੀਆਂ ਛੱਡੀਆਂ, ਛਲਕਾਂ ਛੱਡੀਆਂ, ਇਕਦਮ ਛੂਕਦੀਆਂ ਗੋਲੀਆਂ ਗਈਆਂ, ਤੇ ਇਹ ਸ਼ਾਹ ਨਿਵਾਜ ਦੇ ਸ਼ਬਦ ਵਿਖੇ ਛਾਤੀ ਤੇ ਜਦੋਂ ਗੋਲੀ ਲੱਗੀ ਹੈ, ਜਿਹੜੇ ਹੋਰ ਵੀ ਨਾਲ ਸੂਰਮੇ ਸਨ, ਕਈਆਂ ਦੇ ਗੋਲੀਆਂ ਲੱਗੀਆਂ, ਤੇ ਉਸੇ ਦੇ ਕੇ ਧਰਮ ਦੇ ਕੇ ਧਰਤੀ ਤੇ ਗਿਰੇ ਹਨ।
ਘੋੜੇ ਤੋਂ ਭੂਮ ਮੈਂ ਪੜਾ,
ਭੂਮ ਕੇ ਧਰਤੀ ਤੇ ਗਿਰਿਆ, ਘੋੜੇ ਥੱਲੇ ਗਿਰਿਆ, ਧਰਤੀ ਤੇ ਉੱਤੇ ਗਿਰਿਆ ਹੈ।
ਗੋਲੀ ਲੱਗੀ ਫਿਰ ਭਇਓ ਨਾ ਖੜਾ,
ਜਦੋਂ ਗੋਲੀ ਲੱਗੀ ਫਿਰ ਖੜਾ ਨਹੀਂ ਹੋਇਆ ਸ਼ਾਹ ਨਿਵਾਜ, ਘੋੜੇ ਥੱਲੇ ਗਿਰ ਕੇ ਧਰਤੀ ਤੇ ਗਿਰ ਗਿਆ ਹੈ, ਤੇ ਉੱਥੇ ਹੀ ਪੈ ਗਿਆ ਹੈ।
ਇੱਕ ਸਿੰਘ ਤਬ ਉੱਤਰ ਹੋਇਓ ਖੜਾ, ਕਾਟ ਸੀਸ ਹਥਲੀ ਨੂੰ ਫੜਾ।
ਸਿੰਘਾਂ ਨੇ ਫਿਰ ਵੀ ਬਸ ਨਹੀਂ ਕੀਤੀ ਕਿ ਖਾਲਸੇ ਨੇ ਇਹਦਾ ਨਾਮ ਵਧਾਉਣਾ ਹੈ, ਵੀ ਕੌੜਾ ਮਲ ਕੋਈ ਬਹਾਦਰ ਹੈ, ਤਾਂ ਖਾਲਸਾ ਪੰਥ ਇਹਦੇ ਨਾਲ ਆਇਆ। ਬਹਾਦਰੀ ਵਿਖਾਉਣ ਲਈ ਗੁਰੂ ਕਾ ਸਿੰਘ ਦੌੜਿਆ, ਤਲਵਾਰ ਕੱਢੀ, ਸ਼ਮਸ਼ੇਰ ਬਾਹਰ ਕੱਢ ਕੇ ਤੇ ਸੀਸ ਝਟਕਾਇਆ ਇਸ ਸ਼ਾਹ ਨਿਵਾਜ ਦਾ। ਸੀਸ ਝਟਕਾ ਕੇ ਗੁਰੂ ਕਾ ਪਿਆਰਾ ਤੰਗ ਕੇ ਬਰਛੇ ਦੇ ਚੋਟੀ ਤੇ ਉਹ ਸੀਸ ਜਦੋਂ ਇੱਧਰ ਲਿਆਉਣ ਲੱਗਾ ਹੈ,
ਮੀਰ ਮਨੋਂ ਟਿਕ ਦੇ ਉਹ ਪਹੁੰਚਾਏ,
ਤੇ ਬਰਛੇ ਤੇ ਟੰਗ ਕੇ ਉਹ ਸੀਸ ਸ਼ਾਹ ਨਿਵਾਜ ਦਾ ਲੈ ਕੇ ਆਇਆ ਗੁਰੂ ਕਾ ਸੂਰਮਾ। ਕਹਿਣ ਲੱਗਾ, ਕੌੜਾ ਮਲ ਜੀ, ਇਹ ਲੋ ਸੀਸ, ਇਹ ਤੁਹਾਡਾ ਕਿਤਾਬ ਹੈ, ਤੁਸੀਂ ਇਹ ਸੀਸ ਨੂੰ ਲੈ ਜਾਓ ਮੀਰ ਮਨੂ ਕੋਲ ਤੇ ਆਪਣਾ ਇਨਾਮ ਪ੍ਰਾਪਤ ਕਰੋ।
ਇੱਕ ਸੀਸ ਖੁਸ਼ੀ ਭਈ ਵਾਏ,
ਕੌੜਾ ਮਲ ਉਹ ਸੀਸ ਨੂੰ ਲੈ ਕੇ ਮੀਰ ਮਨੂ ਕੋਲ ਗਿਆ, ਤੇ ਮੀਰ ਮਨੂ ਬੜਾ ਖੁਸ਼ ਹੋਇਆ। ਕੌੜਾ ਮਲ, ਵਾਹ, ਤੂੰ ਮੇਰਾ ਬਹਾਦਰ ਸੂਰਮਾ, ਤੇ ਬੜਾ ਖੁਸ਼ ਹੋਣ ਕੇ ਇਹ ਕਹਿਣ ਲੱਗਾ ਹੈ,
ਕਾਗਜ਼ ਕਲਮ ਸੁਨਿਜ ਹੱਥ ਲੀਨ, ਕੌੜਾ ਮਲ ਬਹਾਦਰ ਖਿਤਾਬ ਲਿਖ ਦੀਨ।
ਬੜੀ ਬਹਾਦਰੀ ਦੇ ਬਚਨ ਆਖੇ ਮੀਰ ਮਨੂ ਨੇ, ਤੇ ਕਾਗਜ਼ ਕਲਮ ਅਤੇ ਸ਼ਾਹੀ ਦਵਾਤ ਲੈ ਕੇ ਲਿਖਣ ਲਗਾ, ਤੇ ਕੌੜਾ ਮਲ, ਅੱਜ ਤੋਂ ਬਾਅਦ ਤੋਂ ਕੌੜਾ ਮਲ ਬਹਾਦਰ ਹੈ, ਤੈਨੂੰ ਮੈਂ ਕਿਤਾਬ ਦੇ ਰਿਹਾ, ਤੈਨੂੰ ਮੈਂ ਐਸਾ ਕਿਤਾਬ ਦਵਾਂਗਾ, ਕੌੜਾ ਮਲ ਕੋਈ ਆਮ ਕਾਇਰ ਨਹੀਂ, ਕੌੜਾ ਮਲ ਬਹਾਦਰ ਹੈ, ਤੇ ਇਹ ਕਿਤਾਬ ਅੱਜ ਤੋਂ ਤੈਨੂੰ ਦੇ ਰਿਹਾ ਹਾਂ।
ਜੋ ਕੌੜਾ ਮਲ ਕਰੀ ਖਾਲਸਾ ਭਲੇ, ਤੁਰਤ ਫੁਰਤ ਸੋ ਤਿਸ ਕੋ ਫਲੇ।
ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਬਚਨ ਹੈ ਗੁਰਬਾਣੀ ਦਾ, ਕਿ ਹੁਣੇ ਕਰੋ ਹੁਣੇ ਫਲ ਮਿਲ ਜੇਗਾ। ਜੋ ਕੌੜੇ ਮਲ ਨੇ ਕੀਤਾ ਸੀ ਖਾਲਸੇ ਪੰਥ ਨਾਲ, ਹਿਮਾਇਤੀ ਕੀਤੀ ਖਾਲਸੇ ਪੰਥ ਨਾਲ, ਖਾਲਸੇ ਪੰਥ ਦੀ ਸਹਾਇਤਾ ਕੀਤੀ, ਉਹਨੂੰ ਉਸੇ ਵੇਲੇ ਫਲ ਮਿਲ ਗਿਆ। ਜਿਹੜਾ ਖਾਲਸੇ ਪੰਥ ਨਾਲ ਮਿਲ ਕੇ ਰਵੇਗਾ, ਭਾਈ ਅੱਜ ਵੀ ਹੈ, ਮਿਲ ਕੇ ਰਵੇਗਾ, ਉਹ ਖਾਏ ਨਾ ਜਮਕਾ ਬਾਣ, ਉਹ ਜਮਦਾ ਬਾਣ ਨੀ ਖਾਵੇਗਾ, ਭਾਵ ਨਰਕਾ ਨੂੰ ਨੀ ਜਾਵੇਗਾ। ਜਿਹੜਾ ਸਿੰਘਾਂ ਨਾਲ ਟੁੱਟਦਾ ਰਵੇਗਾ, ਈਰਖਾ ਕਰੇਗਾ, ਵੈਰ ਕਰੇਗਾ, ਉਹ ਹਰ ਵੇਲੇ ਦੁਖੀ ਰਵੇਗਾ। ਇਸੇ ਤਰ੍ਹਾਂ ਕੌੜਾ ਮਲ ਜਿਨੇ ਖਾਲਸੇ ਪੰਥ ਦੀ ਸਹਾਇਤਾ ਕੀਤੀ, ਕਵੀ ਜੀ ਆਖਦੇ ਉਹਨੇ ਉਸੇ ਵੇਲੇ ਫਲ ਪ੍ਰਾਪਤ ਕੀਤਾ ਹੈ, ਕਿ ਉਹਨੂੰ ਬਹਾਦਰੀ ਦਾ ਕਿਤਾਬ ਪ੍ਰਾਪਤ ਹੋਇਆ ਹੈ।
ਸੁਣੋ ਹੋਰ ਵੀ ਸਾਖੀ,
ਹੋਰ ਵੀ ਸਾਖੀ ਸੁਣੋ ਖਾਲਸਾ
ਜੀਓ। ਆਖਦੇ
ਜਿਵੇਂ ਅਸਾਂ ਨੇ ਸੁਣੇ ਆਪਣੇ ਵੱਡੇ ਵਡੇਰਿਆਂ ਤੋਂ, ਅਸੀਂ ਤੁਹਾਨੂੰ ਸੁਣਾਉਂਦੇ ਹਾਂ।
ਦੋਏਰਾ 1806-6 ਸ਼ਾਨਵਾਜ ਬਹੀਰ
1806 ਬਿਕਰਮੀ ਇਹ ਬੰਦਾ ਹੈ 1749 ਈਸਵੀ ਵਿਖੇ। 1749 ਈਸਵੀ ਵਿਖੇ ਜਦੋਂ ਸ਼ਾਨਵਾਜ ਮਰਿਆ ਹੈ।
ਰਤਨ ਸਿੰਘ ਨੇ ਜਿਵ ਸੁਣਿਓ ਲਿਖਿਓ ਸਹਿਤ ਤਬੀਰ,
ਜਿਵੇਂ ਸੁਣਿਆ ਹੈ ਰਤਨ ਸਿੰਘ ਜੀ ਭੰਗੂ ਜੀ ਨੇ, ਕਵੀ ਜੀ ਨੇ ਸੁਣਿਆ ਹੈ ਲਿਖਿਆ, ਉਸੇ ਤਰ੍ਹਾਂ ਬਾ ਤਰਤੀਬ ਵਿਧੀਵਤ ਲਿਖਿਆ ਹੈ ਕਵੀ ਜੀ ਨੇ ਤੇ ਖਾਲਸਾ ਜੀ ਆਪ ਜੀ ਸੁਣੋ। ਇਹ ਤੁਹਾਡਾ ਇਤਿਹਾਸ ਹੈ, ਖਾਲਸੇ ਪੰਥ ਦਾ ਇਤਿਹਾਸ ਹੈ।
ਸਾਖੀ ਸ੍ਰੀ ਅੰਮ੍ਰਿਤਸਰ ਜੀ ਕੀ ਇੱਕ ਇੱਕ ਚੁਮੈ ਤਾਲ ਗੁਰ ਸਭ ਕਲ ਗੋਰ ਕਰਾਏ।
ਸਾਖੀ ਸੁਣੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਐਸਾ ਸਰੋਵਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਹੁਣ ਕਵੀ ਜੀ ਆਖਦੇ ਖਾਲਸਾ ਜੀ ਸਾਖੀ ਸੁਣੋ ਦਰਬਾਰ ਸਾਹਿਬ ਜੀ ਦੀ ਅਤੇ ਉਸ ਸਰੋਵਰ ਦੀ ਜਿੱਥੇ ਨਹਾ ਕੇ ਜਿਤ ਨਹਾਤਾ ਕਊਆ ਹੰਸ ਹੋਏ, ਹੁਣ ਉਹਦੀ ਸਾਖੀ ਸੁਣੋ ਜੀ।
ਜੋ ਪਈ ਮੁਲਕ ਲੋਟ ਅੰਮ੍ਰਿਤ ਸਰਿਆਵੇ, ਦੀਵਾਲੀ ਵਿਸਾਖੀ ਮੇਲਾ ਲਾਵੇ।
ਜਦੋਂ ਵੀ ਖਾਲਸਾ ਪੰਥ 18ਵੀਂ ਸਦੀ ਵਿਖੇ ਕੋਈ ਹੱਲਾ ਮਾਰਦਾ ਸੀ, ਕੋਈ ਮੁਕਾਬਲਾ ਕਰਦਾ ਸੀ, ਕੋਈ ਜੰਗ ਫਤਿਹ ਕਰਕੇ ਆਉਂਦਾ ਸੀ, ਉਦੋਂ ਖਾਲਸੇ ਪੰਥ ਦੀ ਮਰਿਆਦਾ ਸੀ ਕਿ ਉਹ ਸਾਰਾ ਚੜਾਵਾ, ਸਾਰਾ ਲੁੱਟ ਕੁੱਟ ਦਾ ਸਮਾਨ ਉਹ ਖਾਲਸਾ ਪੰਥ ਅਰਪਣ ਕਰਦਾ ਸੀ ਦਰਬਾਰ ਸਾਹਿਬ। ਜਿਹੜਾ ਗੁਰੂ ਘਰ ਦੇ ਮੁੱਖ ਵਜ਼ੀਰ ਸਨ ਜਾਂ ਖਾਲਸੇ ਪੰਥ ਦੇ ਉਸ ਵੇਲੇ ਮੁਖੀ ਜਥੇਦਾਰ ਸਨ, ਭਾਵੇਂ ਜਿਤਨਾ ਵੀ ਪੈਸਾ ਸੋਨਾ ਚਾਂਦੀ ਹੈ, ਉਹ ਸਾਰਾ ਖਾਲਸਾ ਪੰਥ ਉਥੇ ਅਰਪਣ ਕਰਦਾ ਸੀ। ਦੋ ਖਾਸ ਤਿਉਹਾਰ ਹਨ ਖਾਲਸੇ ਪੰਥ ਦੇ, ਭਾਵੇਂ ਲੋਕੀ ਕਹਿੰਦੇ ਦੂਜਿਆਂ ਦੇ ਤਿਉਹਾਰ ਹਨ, ਕੋਈ ਦੀਵਾਲੀ ਕੋਈ ਵਿਸਾਖੀ, ਪਰ ਨਹੀਂ ਖਾਲਸਾ ਜੀ ਉਹ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਉਹਾਰ ਆ ਅਤੇ ਦੂਜਾ ਤਿਉਹਾਰ ਹੈ ਜਿਹਨੂੰ ਆਖਦੇ ਵਿਸਾਖੀ ਦਾ ਤਿਉਹਾਰ। ਇਹ ਦੋ ਤਿਉਹਾਰ ਦੋ ਦਿਨ ਖਾਸ ਤੌਰ ਤੇ ਖਾਲਸਾ ਬਣਾਉਂਦਾ ਸੀ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਦਿਹਾੜਾ ਵਿੱਚ ਖਾਲਸਾ ਪੰਥ ਇਕੱਠਾ ਹੁੰਦਾ ਸੀ, ਸਾਰੇ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਸਨ।
ਹਰਿਮੰਦਰ ਸੁਣੈ ਸੁਗਿਆ,
ਇਹਨਾਂ ਦੋ ਦਿਨਾਂ ਵਿਖੇ ਦੀਵਾਲੀ ਦੇ ਤਿਉਹਾਰ ਵਿਖੇ ਅਤੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਇਕੱਠਾ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰਬਾਣੀ ਦਾ ਕੀਰਤਨ ਸੁਣਦਾ ਤੇ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਤੇ ਗੁਰੂ ਦੀ ਤਾਬਿਆ ਦੇ ਵਿਚ ਬਹਿ ਕੇ ਮੁੱਖ ਵਜ਼ੀਰ ਗੁਰਬਾਣੀ ਦਾ ਜਾਪ ਕਰਦੇ ਸਨ।
ਬਚਨਨ ਪਰ ਲਾਵੇ ਧਿਆਨ,
ਜਿਹੜੇ ਜਿਹੜੇ ਗੁਰੂ ਕੇ ਪਿਆਰੇ ਗੁਰਬਾਣੀ ਦਾ ਜਾਪ ਸੁਣਦੇ, ਗੁਰਬਾਣੀ ਕੀਰਤਨ ਸੁਣਦੇ ਹਨ, ਉਹਨਾਂ ਦਾ ਇੱਕੋ ਧਿਆਨ ਸੀ ਕਿ ਹਰ ਵੇਲੇ ਜੁੜੇ ਰਹਿਣਾ ਗੁਰੂ ਕੇ ਸ਼ਬਦ ਨਾਲ, ਗੁਰੂ ਕੀ ਬਾਣੀ ਨਾਲ। ਇੱਕੋ ਧਿਆਨ ਸੀ ਉਹਨਾਂ ਦਾ, ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾਉ। ਇਸ ਤਰ੍ਹਾਂ ਗੁਰੂ ਕੇ ਪਿਆਰੇ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਧਿਆਨ ਲਗਾਉਂਦੇ ਹਨ।
ਅਕਾਲ ਬੁੰਗੇ ਚੜ ਤਖਤੈ ਮੈਂ,
ਇਹ ਹੈ ਸ਼ਾਂਤੀ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ। ਦੂਜਾ ਪ੍ਰਤੀਕ ਹੈ ਸ਼ਕਤੀ ਦਾ, ਕ੍ਰਾਂਤੀ ਦਾ, ਮੀਰੀ ਪੀਰੀ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੇ ਬਹਿ ਕੇ ਗੁਰੂ ਕੇ ਪਿਆਰੇ ਦੀਵਾਨ ਲਗਾਉਂਦੇ ਹਨ, ਢਾਡੀ ਵਾਰਾਂ ਦਾ ਗਾਇਨ ਕਰਦੇ ਹਨ।
ਲਾਏ ਦੀਵਾਨ ਗੁਰਮਤੇ ਮਤੈ,
ਉਥੇ ਦੀਵਾਨ ਲਗਾਉਂਦੇ ਹਨ, ਗੁਰਮਤਾ ਕਰਦੇ ਹਨ ਖਾਲਸਾ ਪੰਥ ਜੀ।
ਸਰਬੱਤ ਖਾਲਸਾ ਹੋਏ ਅਦਾਲਤ, ਸਿੱਖ ਨਗਾਰ ਸਿੰਘਨ ਪ੍ਰਤਪਾਲਤ।
ਸਾਡੀ ਅਦਾਲਤ ਇਹੀ ਹੈ, ਉਹ ਕਿਹੜੀ ਅਦਾਲਤ ਹੈ? ਅਕਾਲ ਤਖ਼ਤ ਸਾਹਿਬ, ਜਿੱਥੇ ਸਰਬੱਤ ਖਾਲਸਾ ਇਕੱਠਾ ਹੋ ਕੇ ਗੁਰਮਤਾ ਕਰਦਾ ਹੈ। ਭਾਵੇਂ ਕੋਈ ਗੁਰਮਤਾ ਕਰਨਾ ਹੈ ਗੁਰਬਾਣੀ ਦੇ ਅਕੋਰਡਿੰਗ, ਜਾਂ ਕਿਸੇ ਹੋਰ ਦੇ ਅਕੋਰਡਿੰਗ ਉਹ ਸਾਰਾ ਗੁਰਮਤਾ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਕਰਦਾ ਹੈ।
ਸਿੱਖਨ ਗਾਰ ਸਿੰਘਨ ਪ੍ਰਤਪਾਲਤ,
ਸਿੱਖਨ ਗਾਰ ਜਿਹੜੇ ਅਸਿੱਖ ਹਨ, ਦੁਸ਼ਟ ਹਨ, ਖਾਲਸੇ ਪੰਥ ਦੇ ਵੈਰੀ ਹਨ, ਉਹਨਾਂ ਨੂੰ ਗਾਰਨ ਲਈ ਮਾਰਨ ਲਈ ਖਾਲਸਾ ਪੰਥ ਗੁਰਮਤਾ ਇੱਥੇ ਹੀ ਕਰਦਾ ਸੀ। ਦੂਜਾ ਭਾਵ ਜਿਹੜੇ ਸਿੱਖ ਹਨ, ਗੁਰੂ ਕੇ ਪਿਆਰੇ, ਨਾਮ ਦੇ ਰਸੀਏ, ਉਹਨੂੰ ਕੋਈ ਖਿਤਾਬ ਦੇਣਾ, ਉਹ ਖਿਤਾਬ ਵੀ ਇੱਥੇ ਹੀ ਮਿਲਦਾ ਸੀ। ਨਵਾਬ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਵੀ ਇੱਥੇ ਹੀ ਮਿਲਿਆ। ਜਿਹੜੇ ਜਿਹੜੇ ਖਿਤਾਬ ਮਿਲਦੇ ਸਨ ਖਾਲਸੇ ਪੰਥ ਨੂੰ, ਗੁਰੂ ਕੇ ਸਿੰਘਾਂ ਨੂੰ, ਨਾਮ ਦੇ ਰਸੀਆਂ ਨੂੰ, ਉਹ ਖਿਤਾਬ ਵੀ ਇੱਥੇ ਹੀ ਮਿਲਦੇ ਸਨ। ਜਿਹੜੇ ਦੁਸ਼ਟ ਸਨ ਉਹਨਾਂ ਨੂੰ ਤਾੜਨ ਦਾ ਖਿਤਾਬ ਵੀ ਖਾਲਸਾ ਪੰਥ ਇੱਥੇ ਹੀ ਦਿੰਦਾ ਸੀ।
ਜਿੱਤੇ ਪਾਪ ਉਹ ਖਾਪ ਕਰ, ਲੁੱਟ ਕੁੱਟ ਨਿੱਤ ਲੈ ਆਏ।
ਤੇ ਗੁਰੂ ਕੇ ਪਿਆਰੇ ਜਿਹੜੇ ਵੀ ਲੁੱਟ ਕੁੱਟ ਕਰਦੇ ਸਨ, ਕੋਈ ਲੁੱਟ ਕੁੱਟ ਕਰਕੇ ਲਿਆਂਦਾ ਕਿਸੇ ਮਾਲ ਦੀ, ਕਿਸੇ ਸੋਨੇ ਚਾਂਦੀ ਦੀ, ਜਿਤਨਾ ਮਾਲ ਲੁੱਟ ਕੁੱਟ ਕੇ ਲਿਆਂਦੇ ਸੀ, ਖਾਲਸੇ ਪੰਥ ਦੀ ਮਰਿਆਦਾ ਸੀ, ਆਉਣ ਤੋਂ ਬਾਅਦ ਇਕਦਮ ਆ ਕੇ ਇਸ਼ਨਾਨ ਕਰਨਾ ਸ੍ਰੀ ਅੰਮ੍ਰਿਤਸਰ ਸੋਵਰ ਵਿਖੇ।
ਇੱਕ ਇੱਕ ਚੁੱਬੈ ਤਾਲ ਗੁਰ ਸਭ ਕਲ ਦੂਰ ਕਰਾਏ।
ਸਤਨਾਮ ਸ੍ਰੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਦਾ ਭਾਵ ਉਹ ਨਹੀਂ ਜਿਹੜਾ ਅਸੀਂ ਅੱਜ ਕੱਲ ਲੈਂਦੇ ਹਾਂ। ਅਸੀਂ ਸਾਰਾ ਸਾਲ ਪਾਪ ਕਰੀ ਜਾਂਦੇ ਹਾਂ, ਝੂਠ ਬੋਲੀ ਜਾਂਦੇ ਹਾਂ। ਖਾਲਸਾ ਪੰਥ ਜੀ ਕੋਈ ਮੈਂ ਕਿਸੇ ਨੂੰ ਭੜਕਾਉਣ ਦੀ ਗੱਲ ਨਹੀਂ ਕਰ ਰਿਹਾ, ਇਹ ਸਾਡੇ ਅੰਦਰਲੀ ਗੱਲ ਹੈ। ਅਸੀਂ ਅੰਦਰੋਂ ਭਾਵੇਂ ਪਸ਼ਚਾਤਾਪ ਨਹੀਂ ਕਰਦੇ, ਪਾਪ ਕਰਦੇ ਹਾਂ ਜਾਣ ਬੂਝ ਕੇ, ਤੇ ਫਿਰ ਵੀ ਕਰਦੇ ਹਾਂ ਕਿ ਚਲੋ ਇਸ਼ਨਾਨ ਕਰ ਲਈ ਸਾਡੇ ਪਾਪ ਧੁੱਤੇ ਜਾਣਗੇ, ਉਹ ਗੱਲ ਨਹੀਂ। ਇੱਥੇ ਉਹ ਭਾਵ ਨਹੀਂ, ਇੱਥੇ ਭਾਵ ਦੂਜਾ ਹੈ। ਖਾਲਸਾ ਪੰਥ ਪਾਪ ਕਰਦਾ ਸੀ, ਕਿਸੇ ਨੂੰ ਝਟਕਾਉਂਦਾ ਸੀ ਖਾਲਸੇ ਪੰਥ ਲਈ, ਆਪਣੇ ਨਿੱਜੀ ਸਵਾਰਥ ਲਈ ਨਹੀਂ। ਸਾਡਾ ਹੁੰਦਾ ਨਿੱਜੀ ਸਵਾਰਥ, ਚਲੋ ਪੈਸਾ ਕਮਾ ਲਈਏ, ਝੂਠ ਬੋਲ ਲਈਏ, ਠੱਗੀ ਮਾਰ ਲਈਏ, ਇਸ਼ਨਾਨ ਕਰ ਲਈਏ ਅੰਮ੍ਰਿਤਸਰ ਸਾਹਿਬ, ਉਹ ਨਹੀਂ। ਖਾਲਸਾ ਜੀ ਜਿਹੜਾ ਖਾਲਸੇ ਪੰਥ ਦਾ ਇਸ਼ਨਾਨ ਸੀ, ਉਹ ਕੀ ਸੀ? ਪਸ਼ਚਾਤਾਪ ਦਾ ਇਸ਼ਨਾਨ ਕਿ ਸਤਿਗੁਰ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਦਰਬਾਰ ਲਈ, ਤੁਹਾਡੇ ਦੁਸ਼ਟਾਂ ਨੂੰ ਝਟਕਾ ਕੇ ਜੋ ਲੁੱਟ ਕੁੱਟ ਕੇ ਲਾਇਆ ਮਹਾਰਾਜ, ਸਾਨੂੰ ਜਿਹੜਾ ਪਾਪ ਲੱਗਿਆ ਮਹਾਰਾਜ, ਸਾਡੇ ਉਹ ਪਾਪ ਦੂਰ ਕਰਨਾ।
ਉੱਤੇ ਜੋ ਆਪਸ ਮਾਏ ਕਮਾਏ,
ਜਿਹੜੇ ਪਾਪ ਅਸੀਂ ਆਪਸ ਵਿਖੇ ਕਮਾਏ ਹਨ, ਜਾਂ ਅਚਾਨਕ ਕੋਈ ਝੂਠ ਬੋਲਿਆ ਗਿਆ, ਜਾਂ ਅਚਾਨਕ ਕੋਈ ਬਿਨਾਂ ਦੇਖੇ ਕਿਸੇ ਗਰੀਬ ਤੇ ਹੱਤਿਆ ਹੋ ਗਈ, ਗਰੀਬ ਦੀ ਮਾਰ ਹੋ ਗਈ, ਉਹ ਗਰੀਬ ਨੂੰ ਮਹਾਰਾਜ ਸਾਡਾ ਉਹ ਪਾਪ ਮਾਫ ਕਰਨਾ। ਕੋਈ ਗਰੀਬ ਹੱਤਿਆ ਦਾ ਮਾਫ, ਕੋਈ ਹੋਰ ਪਾਪ ਹੈ ਸਤਿਗੁਰੂ ਜੀ ਆਪ ਜੀ ਮਾਫ ਕਰਨਾ, ਤੇ ਖਾਲਸੇ ਪੰਥ ਦੀ ਸਹਾਇਤਾ ਕਰਨਾ।
ਕੋ ਕਮਾਏ ਕੋ ਲੁੱਟ ਖਾਏ, ਤਾਲ ਚੁਬੈ ਤੇ ਸਭ ਨੱਟ ਜਾਏ।
ਕੋਈ ਪਾਪ ਅਚਾਨਕ ਹੋ ਜਾਂਦੇ ਹਨ, ਜਿਹੜੇ ਪਾਪ ਅਚਾਨਕ ਹੋ ਗਏ, ਬੇਸੁਰਤ ਹੋ ਗਏ, ਉਹ ਕਹਿੰਦੇ ਕਮਾਏ ਪਾਪ, ਤੇ ਜਿਹੜੇ ਦੂਜੇ ਪਾਪ ਹਨ ਉਹ ਹੁੰਦੇ ਹਨ ਖਾਲਸੇ ਪੰਥ ਲਈ ਆਪਣੇ ਆਪ ਨੂੰ ਕੁਰਬਾਨ ਕਰਾਉਣ ਲਈ, ਦੁਸ਼ਮਣ ਨੂੰ ਮਾਰਨਾ, ਦੁਸ਼ਮਣ ਦੀ ਫੌਜਾਂ ਨੂੰ ਮਾਰਨਾ, ਹੈ ਤਾਂ ਉਹ ਵੀ ਰੱਬ ਦੇ ਰੂਪ ਹਨ। ਇੱਥੇ ਭਾਵ ਬ੍ਰਹਮ ਗਿਆਨ ਦਾ ਭਾਵ ਆ ਰਿਹਾ ਖਾਲਸਾ ਜੀ, ਉਹ ਕਿਉਂਕਿ ਸਾਰਾ ਰੱਬ ਦਾ ਰੂਪ ਹੈ, ਕੋਈ ਦੁਸ਼ਮਣ ਹੈ ਹੀ ਨਹੀਂ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਏ। ਤੇ ਸਤਿਗੁਰੂ ਜੀ ਕੋਈ ਬੈਰੀ ਨਹੀਂ, ਕੋਈ ਬੇਗਾਨਾ ਨਹੀਂ, ਪਰ ਤੁਹਾਡੇ ਪੰਥ ਲਈ ਮਹਾਰਾਜ ਜਿਹੜਾ ਅਸਾਂ ਨੇ ਜੰਗ ਕੀਤਾ ਹੈ, ਜਿਹੜੇ ਦੁਸ਼ਟਾਂ ਨੂੰ ਮਾਰਿਆ ਸਤਿਗੁਰੂ ਜੀ, ਉਹ ਦੁਸ਼ਟ ਤੂਣੇ ਨੂੰ ਮਾਫ ਕਰਨ ਲਈ ਅਸੀਂ ਤੁਹਾਡੇ ਸਰੋਵਰ ਵਿਖੇ ਇਸ਼ਨਾਨ ਕਰ ਰਹੇ ਹਾਂ। ਮਹਾਰਾਜ ਇਹ ਸਰੋਵਰ ਅੰਮ੍ਰਿਤ ਸਰੋਵਰ ਹੈ, ਇੱਥੇ ਨਹਾ ਕੇ ਸਤਿਗੁਰੂ ਜੀ ਕਾਲੇ ਕਾਂ ਵੀ ਹੰਸ ਬਣ ਜਾਂਦੇ ਹਨ। ਇਸ ਕਰਕੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਸਾਡੇ ਸਾਰੇ ਪਾਪ ਗੁਨਾਹ ਇਹ ਮਾਫ ਕਰ ਦੇਣਾ।
ਸੂਰਠਾ ਸੁਨੋ ਸੁਤਾਲ ਪ੍ਰਤਾਪ ਨਾਏ ਜਾਏ ਜੇ ਪਗ ਦਰ।
ਸੁਣੋ ਖਾਲਸਾ ਜੀਓ, ਇਸ ਤਾਲ ਦਾ ਪ੍ਰਤਾਪ ਇਹ ਆਮ ਤਾਲ ਨਹੀਂ, ਇਹ ਆਮ ਕੋਈ ਛੱਪੜੀ ਨਹੀਂ, ਇਹ ਕੋਈ ਤਲਾਬ ਨਹੀਂ, ਇਹ ਕੋਈ ਹੋਰ ਝੀਲ ਨਹੀਂ। ਕਈ ਕਿੰਤੂ ਕਰਦੇ ਵੀ ਇਹ ਤਾਂ ਸਰੋਵਰ ਦੀ ਕੀ ਲੋੜ ਸੀ? ਭਾਈ ਲੋੜ ਬੜੀ ਸੀ। ਇੱਕ ਤਾਂ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ, ਇਹ ਪਹਿਲਾ ਪਾਣੀ ਹੈ ਵੀ ਖੁੱਲਾ ਪਾਣੀ ਮਿਲ ਜਾਵੇ। ਜਿੱਥੇ ਪਾਣੀ ਦੀ ਕਮੀ ਹੈ ਉੱਥੇ ਸਰੋਵਰ ਬਣਾਏ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ ਉੱਥੇ ਸਤਿਗੁਰ ਨੇ ਪਹਿਲਾਂ ਬਣਾਏ ਸਰੋਵਰ ਬਣਾਏ। ਭਾਈ ਬਣਾਓ ਸਰੋਵਰ ਬਣਾਓ, ਬੋਲੀਆਂ ਬਣਾਓ, ਖੂਹ ਲਵਾਓ ਕਿ ਪਾਣੀ ਦੀ ਕਮੀ ਦੂਰ ਹੋਵੇ। ਦੂਜਾ ਕਾਰਨ, ਜਿੱਥੇ ਅੱਠ ਪੈਰ ਗੁਰਬਾਣੀ ਦਾ ਜਾਪ ਹੋਵੇ ਤੇ ਉਹ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ। ਜਿੱਥੇ ਹਰ ਵੇਲੇ ਬਾਣੀ ਦਾ ਜਾਪ ਚੱਲਦਾ ਰਹੇ, ਵਾਹਿਗੁਰੂ ਜਪਿਆ ਜਾਵੇ, ਉਹ ਪਾਣੀ ਆਮ ਨਹੀਂ ਰਹਿੰਦਾ, ਉਹਨੂੰ ਕਹਿੰਦੇ ਅੰਮ੍ਰਿਤਸਰ। ਤੇ ਇੱਥੇ ਵੀ ਤਾਂ ਸਰੋਵਰ ਹੈ, ਉਹ ਸਰੋਵਰ ਕਿਉਂ? ਇੱਥੇ ਬਾਣੀ ਦਾ ਜਾਪ ਹੋ ਰਿਹਾ। ਤੀਜਾ ਕਾਰਨ, ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਸਰੋਵਰ ਕਿਉਂ ਬਣੇ? ਸਰੋਵਰ ਬਣਨ ਦਾ ਕਾਰਨ ਇਹ ਵੀ ਸੀ ਜੋ ਦੱਸਦੇ ਹਨ ਮਹਾਂਪੁਰਸ਼ ਕਿ ਪਹਿਲਾਂ ਸਾਡਾ ਖਾਲਸਾ ਪੰਥ ਜਿਹੜਾ ਆਮ ਬੰਦੇ ਸਨ ਉਹ ਜਾਂਦੇ ਸਨ, ਕਦੀ ਖੇਤਰ ਚਲੇ ਗਏ, ਕਦੀ ਹਰਿਦੁਆਰ ਚਲੇ ਗਏ, ਕਦੀ ਇਸ਼ਨਾਨ ਕਰਨ ਕਿੱਥੇ ਹੋਰ ਚਲੇ ਗਏ, ਉਜੈਨ ਚਲੇ ਗਏ। 68 ਤੀਰਥ ਹਨ ਹਿੰਦੁਸਤਾਨ ਦੇ, ਉੱਥੇ ਜਾ ਕੇ ਇਸ਼ਨਾਨ ਕਰਦੇ, ਅਸੀਂ ਨਹਾਉਣ ਜਾ ਰਹੇ ਹਾਂ। ਸਤਿਗੁਰ ਨੇ ਆਖਿਆ ਨਹੀਂ, ਤੁਹਾਡੇ ਲਈ ਇਹੀ ਗੰਗਾ ਹੈ, ਤੁਹਾਡੇ ਲਈ ਇਹੀ ਜਮਨਾ ਹੈ, ਤੁਹਾਡੇ ਲਈ 68 ਤੀਰਥ ਇਹੀ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਇਸ਼ਨਾਨ ਕਰੋ, ਤੁਹਾਨੂੰ ਸਭ ਦਾ ਮਹਾਤਮ ਮਿਲੇਗਾ। ਉਹਨਾਂ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਮਹਾਰਾਜ ਦੇ ਬਣਾਏ ਸਰੋਵਰ। ਤੇ ਸਾਡੇ ਬੰਦੇ ਅੱਜ ਕੱਲ੍ਹ ਕਿੰਤੂ ਕਰਦੇ, ਭਾਈ ਚਲੋ ਉਹਨਾਂ ਦੀ ਵਿਚਾਰ ਥੋੜੀ, ਬੁੱਧੀ ਥੋੜੀ, ਰਹੋ ਵਿਚਾਰ। ਇੱਥੇ ਕਵੀ ਜੀ ਬਿਆਨ ਕਰਦੇ ਖਾਲਸਾ ਜੀ ਓ, ਜਿਹੜੇ ਸਰੋਵਰ ਹਨ ਜਿਤ ਨਹਾਤਾ ਕਊਆ ਹੰਸ ਹੋਹੈ, ਜਿੱਥੇ ਤੁਸ਼ ਬੁੱਧੀ ਵਾਲੇ, ਜਿੱਥੇ ਅੰਦਰਲੇ ਜਿਨ੍ਹਾਂ ਦੇ ਮਨ ਕਾਲੇ ਸਨ ਉਹ ਵੀ ਨਹਾ ਕੇ ਗੁਰਬਾਣੀ ਵਿਖੇ ਉਹ ਵੀ ਸ਼ੁੱਧ ਬਣਦੇ ਹਨ, ਐਸਾ ਇਹ ਸਰੋਵਰ ਹੈ।
ਲੁੱਟ ਕੁੱਟ ਜਿਸ ਕਰੈ ਖਾਪ, ਰਿਜਕ ਉਸੇ ਪਏ ਚੋਗਨੇ।
ਵਾਹ ਵਾਹ ਵਾਹ। ਜਿਹੜਾ ਖਾਲਸਾ ਪੰਥ ਲੁੱਟ ਕੁੱਟ ਕਰਦਾ ਸੀ ਜਾਂ ਇਸ਼ਨਾਨ ਕਰਕੇ ਲੁੱਟ ਕੁੱਟ ਕਰਨ ਜਾਣਾ ਤੇ ਫਿਰ ਆ ਕੇ ਇਸ਼ਨਾਨ ਕਰਨਾ ਤੇ ਉਹਦੇ ਘਰ 4 ਗੁਣਾ ਹੋਰ ਵਾਧਾ ਹੁੰਦਾ ਸੀ। ਇਹ ਪ੍ਰਤਾਪ ਦੱਸਦੇ ਮਹਾਂਪੁਰਸ਼ ਸੋਹਣੇ ਦਾਸ ਨੇ। ਮੇਰੇ ਉਸਤਾਦ ਜੀ ਕਹਿੰਦੇ ਹਨ ਕਿ ਇੱਥੇ ਮਾਲਵੇ ਦੇ ਇਲਾਕੇ ਵਿਖੇ ਖਾਲਸੇ ਪੰਥ ਦੇ ਘੋੜੇ ਚਲੇ ਗਏ, ਕਿਸੇ ਖੇਤ ਵਿੱਚ ਘੋੜੇ ਵੜ ਗਏ ਤੇ ਖੇਤ ਦਾ ਜ਼ਿਮੀਦਾਰ ਕਹਿਣ ਲੱਗਾ ਨਿਹੰਗੋ ਆਪਣੇ ਘੋੜੇ ਬਾਹਰ ਲੈ ਜਾਓ ਇੱਥੋਂ। ਤੇ ਨਿਹੰਗ ਸਿੰਘਾਂ ਨੇ ਕੀਤਾ ਕਿ ਘੋੜੇ ਬਾਹਰ ਲੈ ਕੇ ਆ ਗਏ। ਅੱਗੇ ਸਿੰਘ ਖੜਾ ਸੀ, ਕਹਿਣ ਲੱਗਾ ਖਾਲਸਾ ਜੀ ਘੋੜੇ ਇੱਧਰ ਲਿਆਓ, ਘੋੜੇ ਮੇਰੇ ਖੇਤ ਵਿਖੇ ਵਾੜੋ, ਮੇਰਾ ਖੇਤ ਇਹ ਤੁਹਾਡਾ ਹੀ ਖੇਤ ਹੈ। ਜਦੋਂ ਖਾਲਸੇ ਨੇ ਉੱਥੇ ਖੇਤ ਵਿਖੇ ਘੋੜੇ ਵਾੜੇ, ਘੋੜੇ ਨੇ ਸਭ ਕੁਝ ਛੱਕ ਲਿਆ, ਫਸਲ ਤਬਾਹ ਹੋ ਗਈ ਉਹਦੀ। ਪਰ ਤਬਾਹ ਹੋ ਤਾਂ ਗਈ, ਕੁਛ ਦਿਨਾਂ ਬਾਅਦ ਭਰੋਸਾ ਸੀ ਗੁਰਬਾਣੀ ਤੇ, ਭਰੋਸਾ ਸੀ ਖਾਲਸੇ ਪੰਥ ਉੱਤੇ, ਤੇ ਉਹਦੀ ਜਿਹੜੀ ਖੇਤੀ ਸੀ 4 ਗੁਣਾ ਵੱਧ ਹੋਈ। ਜਿਹੜਾ ਉਹ ਕਹਿੰਦਾ ਸੀ ਵੀ ਇੱਥੇ ਘੋੜੇ ਬਾਹਰ ਕੱਢੋ ਨਿਹੰਗੋ, ਉਹਦੀ ਖੇਤੀ ਉਹਦੀ ਸਾਰੀ ਉਜੜ ਗਈ। ਇਹ ਪ੍ਰਤੱਖ ਬਚਨ ਸੋਹਣੇ ਦਾਸ ਨੇ ਆਪਣੇ ਉਸਤਾਦ ਜੀ ਤੋਂ। ਇਹ ਐਵੇਂ ਨਹੀਂ, ਇਹ ਖਾਲਸੇ ਪੰਥ ਦੀ ਪ੍ਰਤਿਭਾ ਹੈ, ਖਾਲਸੇ ਦਾ ਪ੍ਰਤਾਪ ਹੈ ਖਾਲਸਾ ਜੀਓ। ਤੇ ਇੱਥੇ ਕਵੀ ਜੀ ਬਿਆਨ ਕਰ ਰਹੇ ਹਨ ਕਿ 4 ਗੁਣਾ ਫਲ ਮਿਲਦਾ ਹੈ ਜਿਹੜੇ ਖਾਲਸੇ ਪੰਥ ਜਿੱਥੇ ਜਿੱਥੇ ਹੱਲਾ ਕਰੇ ਤੇ ਆ ਕੇ ਇਸ਼ਨਾਨ ਕਰੇ, ਅਰਦਾਸ ਕਰੇ, ਮਹਾਰਾਜ ਬਖਸ਼ਿਸ਼ ਕਰਨਾ ਸਤਿਗੁਰ ਜੀ, ਸਾਡੇ ਤੋਂ ਗੁਸਤਾਖੀ ਹੋ ਗਈ ਹੋਵੇ, ਕਿਸੇ ਦੇ ਖਿਲਾਫ ਕੋਈ ਭੈੜਾ ਕਾਰਜ ਹੋ ਗਿਆ, ਮਹਾਰਾਜ ਸਾਡੇ ਪਾਪ ਮਾਫ ਕਰਨਾ ਤੇ ਉਹਨਾਂ ਪਿਆਰਿਆਂ ਨੂੰ ਸਤਿਗੁਰ ਜੀ ਆਪ ਜੀ ਖੁੱਲੇ ਗੱਫੇ ਬਖਸ਼ਣਾ।
ਹੇਰਾ ਲੁੱਟੋ ਖੋ ਹੋਏ ਜੋ ਤਿਲਕੋ ਮਿਲੈ ਨਾ ਸਾਬ,
ਤੇ ਜਿਹੜੇ ਤੋਂ ਖਾਲਸਾ ਲੁੱਟ ਲਵੇ ਕੋਈ ਖੋ ਲਵੇ ਉਹਨੂੰ ਵੀ ਇਨਸਾਫ ਜ਼ਰੂਰ ਮਿਲਦਾ ਸੀ। ਇਨਸਾਫ ਇਹੀ ਸੀ ਕਿ ਕੋਈ ਗਰੀਬ ਹੈ ਉਹ ਅਚਾਨਕ ਖਾਲਸੇ ਤੋਂ ਖੋਇਆ ਜਾਵੇ ਤੇ ਉਹਨੂੰ ਇਨਸਾਫ ਇਹੀ ਮਿਲਦਾ ਸੀ। ਧੰਨ ਗੁਰੂ ਨਾਨਕ ਮਹਾਰਾਜ, ਖਾਲਸੇ ਪੰਥ ਦੇ ਮੁਖੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ, ਉਹਨੂੰ ਮਹਾਰਾਜ ਆਪ انصاف دیندے سن
جھوٹن کو تنخواہ کرے سچن کراوے ماں
جڑے تا جھوٹے ہن اونوں خالصا تنخواہ وی لگاوندا ہے جڑے سچے ہن اونوں خالصا معاف وی کردا ہے ایدا دوجا بھاو وی ہے دوجا بھاو اے کہ پرماتما اپنے گرو کے پیارے نوں جڑے گرو کے پیارے سچے ہن اندروں دل کر کے سچے ہن خالصا جیو تے اونوں سدگرو جی ضرور معاف کردے ہیں جڑے اندروں جھوٹے پیج باہر تے باہروں کچھ ہور اندروں کچھ ہور ہن اونوں سدگرو جی کدی معاف نہیں کردے تنخواہ ہی لاندے ہن
اٹھارہ سہ دس اوپرے پھر آیو احمد شاہ
1810 بکرمی اے بندا ہے لگ پگ 1750 عیسوی اس ویلے احمد شاہ ابدالی اے بچن آندا ہے خالصے دی پوتھی ہے 100 ساکھی پوتھی ایک کابل تے کابلی کتا منگواؤں گا کابلی کتا ہن احمد شاہ ابدالی تے اودی ساکھی سنو ہن کیویں اس پنجاب وکھے آ کے ہلے کرن لگا ہے
سدیو دوہیلے نصیب نجیب کا موئے محمد شاہ
جدو شاہ محمد رنگیلا بڑا ایبی ربیبی سی پاو ہر ویلے شرابی رجیا رہنا شراب وکھے جدو مر گیا تے نواب روہیلا اونے منگوایا سی ابدالی نو
چوپئی چار پاو کو چار بجیر دبیو آپ تن ملک گمبیر
اس روہیلے دے چار خاص وزیر سن وزیر کیڑے کیڑے پی چار پاو دلی دے ایک تا سی لکھنؤ دوجا دکھن وکھے جنوں کہندے حیدرآباد او سارا دکھن دا علاقہ تیجا لاہور دا علاقہ تے چوتھا او دا آپ اپنا دلی دا علاقہ روہیلے دے اے چار وزیر جڑے خاص سن اے چاروں وزیر تو کبیر بن گئے سن
آپس میں شریکت کرے آپس میں تمہارا مرے
چاروں آپس وکھے روہیلے نال وی جا آپس وکھے مارو مار کر دے ਈਰਖਾ ਕਰਦੇ ਅਤੇ ਹੋਰ ਭੈੜੇ ਬਚਨ ਆਖਦੇ ਹਨ
ਲਖਨਊ ਮਲਿਓ ਮਨਸੂਰ ਅਲੀ
ਮਨਸੂਰ ਅਲੀ ਨੇ ਲਖਨਊ ਦਾ ਇਲਾਕਾ ਮੰਨਿਆ ਯੂਪੀ ਵਿਖੇ ਇੱਕ ਖਾਸ ਵੱਡਾ ਸ਼ਹਿਰ ਹੈ ਲਖਨਊ ਤੇ ਉਹ ਇਲਾਕਾ ਮੰਨਿਆ ਹੈ ਮਨਸੂਰ ਅਲੀ ਨੇ
ਮਨਸੂਰੀ ਟਕੇ ਮੋਰ ਜੇ ਚਲੀ
ਜਿਸ ਤੋਂ ਇਹ ਮੋਰ ਚਲੀ ਸੀ ਮਨਸੂਰੀ ਟਕੇ کبھی جی کہندے اس منصور علی نے جنہیں ٹکے چلائے سن اپنی مور چلائی سی تے او دا نام سی منصور علی او لکھنؤ دا نواز سی
او تو بجیر نظام علی دکن روک رکی ان پلے
دوجا وزیر سی نظام علی جڑا دکھن دا علاقہ ہے خاص حیدرآباد دا تے انہیں اوتھے اپنا قبضہ کیتا ہویا سی
تویرا دلی کے پادشاہ کو ان کی نو لون حرام
انہاں ساریاں نے دلی دے پادشاہ دا روہیلے دا نون کھا کے نمک حرامی بن گئے سن
روہیلا گل جے جا ملیو نجیب خان نے اس نام
نجیب خان روہیلا انہیں کیتا کی گلجا دی مدد منگی او گلجے کیڑے سن اے احمد شاہ ابدالی او دے پٹھان او دے گلجے آدک اونا دی مدد منگی ہے
جو پئی مغل گاج دی مرہتن لے آوے روہیلے اوپر انہیں چڑھاوے
ایک تیجا سی جدا نام سی گاجی ادین اے مرہٹے نو چڑھا کے لیا مرہٹے دا ارتھ ہے مر ہٹے جڑے مر کے ہٹ دے ہیں تے ایسے مرہٹیاں نو چڑھا کے لے آیا اے گاج دی تے انہیں ادھر آ کے دلی تے اپنا حلہ کیتا ہے
نجیب خان نے نجیب گڑھ رچا مغل پٹھان بیر تب مچا
نجیب گڑھ رچیا اس نجیب خان نے ਤੇ ਉੱਥੇ ਮੁਗਲਾਂ ਪਠਾਣਾਂ ਦਾ ਆਪਸ ਵਿਖੇ ਵੈਰ ਹੋਇਆ ਹੈ।
ਦੋਹੇਰਾ ਮੁਹੰਮਦ ਸ਼ਾਹ ਜਬ ਮਰ ਗਏ ਦਿੱਲੀ ਪਰ ਗਏ ਪਰੋਲ।
ਜਿਸ ਦਿਨ ਤੋਂ ਮੁਹੰਮਦ ਸ਼ਾਹ ਰੰਗੀਲਾ ਮਰਿਆ ਸੀ ਤੇ ਉਸ ਦਿਨ ਤੋਂ ਦਿੱਲੀ ਵਿਖੇ ਰੋਲਾ ਪੈ ਗਿਆ ਸੀ।
ਰਿਓ ਨਜੀਬੈ ਖਾਨ ਉਹ ਮੁਗਲ ਗਾਜ ਦੀ ਬੋਲ।
ਇਸ ਮੁਗਲ ਗਾਜਦੀ ਨੇ ਆਪਸ ਵਿਖੇ ਬੋਲ ਕੀਤਾ ਭਾਵ ਦੋਵਾਂ ਦੀ ਈਰਖਾ ਵਧੀ, ਬੋਲ ਕੋ ਬੋਲ ਵਧੇ ਹਨ।
ਜੋ ਪਈ ਰੋਹੇਲੇ ਨੇ ਪਠਾਨ ਮੰਗਾਇਆ
ਤੇ ਇਸ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਪਠਾਨ ਆਦਿ ਦੀ ਮੰਗ ਮੰਗੀ ਹੈ।
ਕੋ ਵੈ ਚਾਹਤ ਮਰਾਇਆ,
ਚਾਹੁੰਦੇ ਹਨ ਕਿ ਮਰਹਟਿਆਂ ਨੂੰ ਮਾਰੀਏ ਤੇ ਇਹਨਾਂ ਪਠਾਣਾ ਦੀ ਮਦਦ ਮੰਗ ਕੇ ਆਪਣਾ ਕਬਜ਼ਾ ਕਰੀਏ।
ਸਤਗੁਰ ਬਾਤ ਬਣਾ ਮੈਂ
ਆਖੋ ਸਤਨਾਮ। ਸਤਗੁਰ ਦਾ ਬਚਨ ਹੈ ਸੋ ਸਾਖੀ ਵਿਖੇ, ਨਾ ਆਪ ਲੜੂ ਨਾ ਫੌਜ ਲੜਾਊ, ਪਟ ਬੀਰਨ ਸੇਤੀ ਬਾਂਧ ਮੰਗਾਊ। ਵੀ ਨਾ ਆਪ ਲੜਾਂਗਾ ਨਾ ਆਪਣੀ ਫੌਜ ਨੂੰ ਮਰਵਾਵਾਂਗਾ, ਆਪਸ ਵਿਖੇ ਲੜ ਕੇ ਮਰ ਜਾਣਗੇ ਇਹ ਪਠਾਨ ਇਹ ਮੁਗਲ ਆਦਿਕ। ਤੇ ਕਿਵੇਂ ਮਰ ਰਹੇ ਹਨ ਹੁਣ ਕਵੀ ਜੀ ਇੱਥੇ ਬਿਆਨ ਕਰ ਰਹੇ ਹਨ।
ਇਤਬਿਦ ਸਤਗੁਰ ਬਾਤ ਬਣਾਵਾ, ਤੁਰਕਨ ਤੇ ਇਮ ਤੁਰਕ ਮਰਾਵਾ,
ਤੁਰਕਨ ਤੇ ਇਮ ਤੁਰਕ ਮਰਾਵਾ। ਸਤਗੁਰ ਦਾ ਵਚਨ ਹੈ ਕਲਗੀਧਰ ਪਾਤਸ਼ਾਹ ਜੀ ਦਾ, ਤੁਰਕਾਂ ਦੇ ਤੁਰਕ ਮਰਾਵਾਂਗੇ। ਮੇਰਾ ਖਾਲਸਾ ਨਾ ਆਪ ਲੜੂ ਨਾ ਮੈਂ ਆਪ ਲੜਾਂਗਾ, ਨਾ ਫੌਜ ਲੜਾਉ ਨਾ ਆਪਣੀ ਫੌਜ ਨੂੰ ਲੜਾਵਾਂਗਾ, ਇਹ ਤੁਰਕਾਂ ਤੋਂ ਤੁਰਕ ਹੀ ਮਰਨਗੇ, ਇਸ ਤਰ੍ਹਾਂ ਮਰਨਗੇ।
ਸਿੰਘਣ ਕੋ ਵਿੱਚ ਲੱਗ ਗਏ ਉਦਾਏ,
ਸਿੰਘਾਂ ਦਾ ਦਾ ਵਿੱਚ ਲੱਗ ਗਿਆ ਹੈ।
ਮਾਰੇ ਤੁਰਕਨ ਕੋ ਸਿੰਘ ਧਾਏ,
ਦੌੜ ਦੌੜ ਕੇ ਤੁਰਕਾਂ ਨੂੰ ਮਾਰਦੇ ਹਨ।
ਓਏ ਦੋ ਵੀ ਖਾਲਸੇ ਮਾਰੇ,
ਇੱਧਰ ਉਹ ਵੀ ਖਾਲਸੇ ਨੂੰ ਮਾਰਦੇ ਹਨ।
ਖਾਲਸੋ ਉਨ ਦੋਵਨ ਕੋ ਗਾਰੇ,
ਖਾਲਸਾ ਉਹਨਾਂ ਦੋਵਾਂ ਨੂੰ ਗਾਲਦਾ ਹੈ ਤੇ ਕਿਵੇਂ ਗਾਲਦਾ ਹੈ ਇਹ ਇਤਿਹਾਸ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ।